ਪਰਉਪਕਾਰੀ ਸਤਿਗੁਰੂ ਮੇਰੇ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮਿਹਰਬਾਨ ਦੇ ਕੋਲ ਚੱਲ ਕਰਕੇ ਗਏ। ਮਿਹਰਬਾਨ ਹੰਕਾਰ ਦਾ ਭਰਿਆ ਹੋਇਆ ਪਲੰਘ ਦੇ ਉੱਪਰ ਬੈਠੇ ਨੇ, ਕੋਈ ਗੁਰੂ ਸਾਹਿਬ ਜੀ ਦੇ ਆਉਣ ਦਾ ਆਦਰ ਸਤਿਕਾਰ ਨਹੀਂ ਕੀਤਾ, ਹੰਕਾਰ ਵਸ ਹੋਇਆ ਪਲੰਘ ਤੇ ਬੈਠਾ ਰਿਹਾ। ਇੱਧਰ ਨਿਮਰਤਾ ਦੇ ਪੁੰਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਕੋਲ ਜਾ ਕੇ ਨੀਚੇ ਆਸਣ ਲਾ ਕੇ ਬੈਠ ਗਏ, ਪੁੰਜੇ ਬੈਠ ਗਏ। ਸਤਿਗੁਰੂ ਪਾਤਸ਼ਾਹ ਮੁੱਖ ਤੋਂ ਕਹਿਣਾ ਕੀਤਾ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ, ਮਿਹਰਬਾਨ ਸਾਡਾ ਵੱਡਾ ਭਰਾ ਹੈ ਤੇ ਵੱਡਿਆਂ ਦਾ ਉੱਚੇ ਥਾਂ ਬੈਠਣਾ ਹੀ ਉਚਿਤ ਹੈ, ਵੱਡੇ ਉੱਚੀ ਥਾਂ ਤੇ ਬੈਠਦੇ ਨੇ, ਇਸ ਕਰਕੇ ਇਹਨਾਂ ਦੇ ਪਲੰਘ ਤੇ ਬੈਠਣਾ ਹੀ ਸ਼ੋਭਦਾ ਹੈ। ਬੜੇ ਪ੍ਰੇਮ ਨਾਲ ਕਹਿਣ ਲੱਗੇ ਕਿ ਹੇ ਭਰਾਤਾ ਜੀ, ਚਲੋ ਅਸੀਂ ਤੁਹਾਨੂੰ ਲੈਣ ਵਾਸਤੇ ਆਏ ਆ, ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਰਹਿਣਾ ਕਰੋ, ਸਾਰੇ ਸੁੱਖ ਸਾਧਨ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਬਖਸ਼ਿਸ਼ ਕੀਤੇ ਹਨ, ਆਓ ਘਰ ਦੇ ਵਿੱਚ ਮਿਲ ਕੇ ਸਾਰੇ ਆਪਾਂ ਰਹਿਣਾ ਕਰੀਏ, ਸੁੱਖ ਸਾਧਨ ਜਿਹੜੇ ਹਨ ਉਹ ਆਪ ਜੀ ਉਹਨਾਂ ਦਾ ਸੁੱਖ ਮਾਨਣਾ ਕਰੋ, ਜੋ ਵੀ ਤੁਹਾਨੂੰ ਚਾਹੀਦਾ ਹੈ ਉਹ ਸਾਡੇ ਕੋਲੋਂ ਪ੍ਰਾਪਤ ਕਰਕੇ ਸੁੱਖ ਦੇ ਨਾਲ ਰਹਿਣਾ ਕਰੋ। ਤੁਹਾਡੇ ਪਿਤਾ ਜੀ ਤੋਂ ਲੈ ਕੇ ਤੁਸੀਂ ਵੈਰ ਵਿਰੋਧ ਦੀ ਭਾਵਨਾ ਰੱਖਦੇ ਆਏ, ਜਿਸ ਦੇ ਕਾਰਨ ਬਹੁਤ ਸਾਰਾ ਵਖਰੇਵੇ ਜਿਹੜੇ ਪੈ ਗਏ, ਵਖੇੜਾ ਝਗੜਾ ਵੱਧਦਾ ਰਿਹਾ। ਹੁਣ ਇਸ ਕ੍ਰੋਧ ਨੂੰ ਛੱਡ ਕਰਕੇ ਆਪ ਜੀ ਸਾਡੇ ਨਾਲ ਚੱਲਣਾ ਕਰੋ। ਮਿਹਰਬਾਨ ਕਹਿਣ ਲੱਗਾ ਕਿ ਮੇਰੇ ਪਿਤਾ ਜੀ ਜੋ ਸਾਰਿਆਂ ਤੋਂ ਸਰਵੋਤਮ ਸਨ, ਉੱਚੇ ਸਨ, ਉਹ ਮਹਾਨ ਸਨ, ਮੈਨੂੰ ਜਾਣ ਸਮੇਂ ਕਹਿ ਗਏ ਸਨ ਸਰੀਰ ਛੱਡਣ ਲੱਗਿਆ ਕਿ ਤੁਹਾਨੂੰ ਮੈਂ ਬਾਦਸ਼ਾਹ ਦੇ ਕੋਲ ਪਕੜਾ ਕੇ ਕੈਦ ਵਿੱਚ ਪਵਾ ਕੇ ਤੁਹਾਡੇ ਪ੍ਰਾਣਾਂ ਦਾ ਖਾਤਮਾ ਕਰਾਂ, ਇਹ ਉਹਨਾਂ ਦਾ ਮੈਨੂੰ ਹੁਕਮ ਸੀ। ਜਾਣ ਲੱਗਿਆ ਜੋ ਮੈਂ ਸਵੀਕਾਰ ਕੀਤਾ ਮੈਂ ਉਸੇ ਤਰ੍ਹਾਂ ਕਰਾਂਗਾ, ਮੈਂ ਕਦੇ ਵੀ ਤੁਹਾਡੇ ਨਾਲ ਚੱਲ ਕੇ ਨਹੀਂ ਜਾਵਾਂਗਾ, ਤੁਹਾਡੇ ਨਾਲ ਕੋਈ ਮੇਲ ਮਿਲਾਪ ਨਹੀਂ ਕਰਾਂਗਾ। ਇਹ ਸੁਣ ਕਰਕੇ ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ ਕੋਲ ਹੀ ਬੈਠੇ ਸਨ, ਬੜਾ ਗੁੱਸੇ ਵਿੱਚ ਆਏ। ਸਤਿਗੁਰੂ ਪਾਤਸ਼ਾਹ ਜੀ ਨੇ ਰੋਕ ਦਿੱਤਾ, ਫਿਰ ਕਿਹਾ, ਕਹਿਣ ਲੱਗੇ, ਮਿਹਰਬਾਨ ਜੀ ਇਸ ਕ੍ਰੋਧ ਨੂੰ ਤਿਆਗੋ, ਸਾਡੇ ਨਾਲ ਰਹਿਣਾ ਕਰੋ, ਅੰਮ੍ਰਿਤਸਰ ਸਾਹਿਬ ਵਿਖੇ ਚੱਲ ਕੇ ਸੁੱਖ ਦੇ ਸਹਿਤ ਵਸਣਾ ਕਰੋ। ਬਹੁਤ ਸਮਝਾਉਣ ਤੇ ਵੀ ਮਿਹਰਬਾਨ ਸਮਝਿਆ ਨਹੀਂ, ਗੁਰੂ ਸਾਹਿਬ ਜੀ ਨੇ ਚਰਨ ਵੀ ਪਕੜ ਲਏ। ਹੇ ਮਿਹਰਬਾਨ ਜੀ, ਅਸੀਂ ਤੁਹਾਨੂੰ ਲੈਣ ਆਏ ਹਾਂ, ਤੁਸੀਂ ਸਾਡੇ ਨਾਲ ਚੱਲਣਾ ਕਰੋ, ਜਿੱਦ ਨਾ ਕਰੋ। ਪਰ ਮਿਹਰਬਾਨ ਤੇ ਕੋਈ ਅਸਰ ਨਾ ਹੋਇਆ। ਸਤਿਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਦੇ ਨਾਲ ਕਹਿ ਕੇ ਵਾਪਸ ਆਏ। ਮਿਹਰਬਾਨ ਉਸੇ ਤਰ੍ਹਾਂ ਬੋਲ ਕਬੋਲ ਬੋਲਦਾ ਰਿਹਾ। ਸਤਿਗੁਰੂ ਪਾਤਸ਼ਾਹ ਜੀ ਜਿੱਥੇ ਸਤਿਗੁਰੂ ਜੀ ਦਾ ਨਿਵਾਸ ਸੀ ਉੱਥੇ ਵਾਪਸ ਆਏ ਹਨ। ਆਓ ਇੱਥੋਂ ਅਗਨੇਰੇ ਪ੍ਰਕਰਨ ਨਾਲ ਜੁੜਨ ਵਾਸਤੇ, ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਬਿਦ ਬਸ ਕਰ ਲਵ ਪੂਰੀ, ਕੀਤਕ ਮਾਸ ਬਿਤਾਏ।
ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਬੜੇ ਸੁੱਖ ਦੇ ਸਾਹਿਤ ਇੱਥੇ ਸਮਾਂ ਬਤੀਤ ਕੀਤਾ। ਇੱਥੇ ਇਸ ਤਰ੍ਹਾਂ ਦੇ ਨਾਲ ਲਾਹੌਰ ਵਿਖੇ ਰਹਿੰਦੇ ਆ, ਕਈ ਮਹੀਨੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਬਤੀਤ ਕੀਤੇ।
ਸੰਗਤ ਆਵੇ ਦਰਸਕੂ ਪ੍ਰਥਮ ਸੁਦਾ ਸਰ ਨਾਏ।
ਸੰਗਤ ਪਹੁੰਚਦੇ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕਰਕੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ, ਸਤਿਗੁਰਾਂ ਜੀ ਦੇ ਦਰਸ਼ਨ ਬਾਬਤ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਪਹੁੰਚਦੇ ਆ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਵਾਸਤੇ ਚੱਲ ਕੇ ਸੰਗਤ ਆਉਂਦੇ।
ਚੌਪਈ ਸ਼੍ਰੀ ਹਰਿਮੰਦਰ ਕਰ ਕਰ ਦਰਸ਼ਨ।
ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਜਿੰਨੀਆਂ ਵੀ ਸੰਗਤਾਂ ਦੂਰ ਦਰਾਜ ਦੇ ਇਲਾਕੇ ਤੋਂ ਚੱਲ ਕੇ ਪਹੁੰਚਦੀਆਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਵਾਸਤੇ, ਕਿਉਂਕਿ ਕਿਸੇ ਵੀ ਕੋਨੇ ਵਿੱਚ ਕਿਸੇ ਵੀ ਧਰਤੀ ਤੇ ਜਿਹੜਾ ਬੈਠਾ ਹੋਇਆ ਗੁਰੂ ਕਾ ਸਿੱਖ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਜਿਹੜਾ ਪਿਆਰ ਹੈ, ਪ੍ਰੇਮ ਸਨੇਹ ਹੈ, ਉਹਦੀ ਹਰ ਵੇਲੇ ਤਾਗ ਬਣੀ ਰਹਿੰਦੀ ਹੈ, ਤੜਪ ਰਹਿੰਦੀ ਹੈ ਕਿ ਕਦੋਂ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕਰਕੇ ਉਸ ਪਾਵਨ ਪਵਿੱਤਰ ਸਤਿਗੁਰਾਂ ਜੀ ਦੇ ਦਰਬਾਰ ਦੇ ਵਿੱਚ ਪਹੁੰਚ ਕਰਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋਵਾਂ, ਕਦੋਂ ਮੈਂ ਉਸ ਪਾਵਨ ਸਰੋਵਰ ਵਿੱਚ ਜਾ ਕੇ ਇਸ਼ਨਾਨ ਕਰਾਂ। ਇਸ ਕਰਕੇ ਗੁਰੂ ਕਾ ਸਿੱਖ ਹਰ ਰੋਜ਼ ਅਰਦਾਸ ਕਰਦਾ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖ ਹੋ ਸ਼ਰਣਾਈ। ਇਹ ਲੋਚਾ ਇਹ ਤਾਂਗ ਬਣੀ ਰਹਿੰਦੀ ਹੈ, ਇਸ ਤਰ੍ਹਾਂ ਦੀ ਲੋਚਾ ਇਹ ਤਾਂਗ ਪ੍ਰੇਮ ਲੈ ਕਰਕੇ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਦੀ ਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕਰਕੇ ਪਾਵਨ ਅਸਥਾਨ ਦੇ ਦਰਸ਼ਨ ਕਰਦੇ ਆ।
ਸੁਨ ਪੁਨ ਆਏ ਗੁਰੂ ਪਗ ਪਰਸਨ,
ਫਿਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ, ਗੁਰੂ ਸਾਹਿਬ ਜੀ ਦੇ ਚਰਨ ਪਰਸਨ ਵਾਸਤੇ ਚੱਲ ਕੇ ਆਉਂਦੀ ਆ।
ਬਲੀ ਤੁਰੰਗ ਸ਼ਸਤਰ ਬਹੁ ਆਨੇ,
ਬੜੇ ਬੜੇ ਤਾਕਤਵਰ ਘੋੜੇ, ਬੜੇ ਸੋਹਣੇ ਸੁੰਦਰ ਕਿਸਮਾਂ ਦੇ ਜਿਹੜੇ ਸ਼ਸਤਰ ਹਨ ਉਹ ਸਾਰੀਆਂ ਸਿੱਖ ਸੰਗਤਾਂ।
ਸਤਿਗੁਰ ਹੀਰ ਖੁਸ਼ੀ ਤਿੰਨ ਠਾਨੇ,
ਤੇ ਗੁਰੂ ਸਾਹਿਬ ਜੀ ਦੇ ਖੁਸ਼ੀ ਲੈਣ ਵਾਸਤੇ, ਪ੍ਰਸੰਨਤਾ ਲੈਣ ਵਾਸਤੇ ਆਈਆਂ ਹੋਈਆਂ ਸਿੱਖ ਸੰਗਤਾਂ, ਕੋਈ ਬੜੇ ਬਲਵਾਨ ਬੜੇ ਤਾਕਤਵਰ ਘੋੜੇ ਲਿਆਉਂਦਾ ਭੇਟਾ ਵਜੋਂ, ਕੋਈ ਬੜੇ ਸੋਹਣੇ ਸ਼ਸਤਰ ਜਿਹੜੇ ਹਨ ਉਹ ਲੈ ਕੇ ਆਉਂਦਾ, ਗੁਰੂ ਸਾਹਿਬ ਜੀ ਨੂੰ ਅਰਪਣ ਕਰਦੇ।
ਚਾਰੋ ਚੱਕਨ ਕੀਰ ਮਸੰਦ,
ਚਾਰੇ ਦਿਸ਼ਾਵਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਮਸੰਦ ਹਨ, ਗੁਰੂ ਘਰ ਦੀ ਕੀਰਤੀ ਗੁਰੂ ਕਾ ਜਸ ਸੰਗਤਾਂ ਤੱਕ ਪਹੁੰਚਾਉਂਦੇ, ਚਾਰੋ ਦਿਸ਼ਾਵਾਂ ਦੇ ਵਿੱਚ ਗੁਰੂ ਘਰ ਦੀ ਸੇਵਾ ਨਿਭਾਉਣ ਵਾਲੇ ਜਿਤਨੇ ਵੀ ਮਸੰਦ ਹਨ,
ਆਨੇ ਗੁਰ ਕੋ ਦਰਬ ਬਿਲਾਂਦੇ,
ਉਸ ਸੰਗਤਾਂ ਦੇ ਵਿੱਚ ਵਿਚਰ ਕਰਕੇ ਗੁਰੂ ਨਾਨਕ ਦੇ ਘਰ ਦੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ, ਜਿਤਨੇ ਵੀ ਭੇਟਾ ਧੰਨ ਵਜੋਂ ਸੰਗਤਾਂ ਅਰਪਣ ਕਰਦੀਆਂ, ਬਹੁਤ ਸਾਰਾ ਧੰਨ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਲੈ ਕਰਕੇ ਆਉਂਦੇ।
ਅਣਗਣ ਪੀਰ ਨਹੀਂ ਨਿਤ ਆਵੇ,
ਅਣਗਿਣਤ ਨਿਤ ਭੀੜ ਲੱਗੀ ਰਹਿੰਦੀ ਹੈ ਸੰਗਤਾਂ ਦੀ, ਨਿਤ ਨਿਤ ਨਵੀਂ ਨਵੀਂ ਸੰਗਤ ਚੱਲ ਕੇ ਆਉਂਦੀ ਹੈ, ਜਿੱਥੇ ਜਿੱਥੇ ਵੀ ਗੁਰੂ ਕਾ ਜਸ ਪਸਰਦਾ, ਜਿੱਥੇ ਜਿੱਥੇ ਵੀ ਸੰਗਤਾਂ ਸੁਣਦੀਆਂ ਗੁਰੂ ਕੀ ਮਹਾਨ ਕੀਰਤੀ, ਗੁਰੂ ਘਰ ਦਾ ਜਸ ਸੁਣ ਕੇ ਨਵੀਆਂ ਨਵੀਆਂ ਸੰਗਤਾਂ ਅਣਗਿਣਤ ਵੱਡੀ ਗਿਣਤੀ ਵਿੱਚ ਚੱਲ ਕੇ ਪਹੁੰਚਦੀਆਂ ਹਨ।
ਵਸਤ ਅਮੋਲ ਅਕੋਰ ਚੜਾਵੇ,
ਬੜੀਆਂ ਬੜੀਆਂ ਬਹੁ ਮੁੱਲੀਆਂ ਜਿਹੜੀਆਂ ਵਸਤੂਆਂ ਨੇ ਉਹ ਭੇਟਾ ਕਰਨ ਵਾਸਤੇ ਗੁਰੂ ਸਾਹਿਬ ਜੀ ਨੂੰ ਲਿਆ ਕੇ ਚੜਾਉਂਦੀਆਂ ਹਨ।
ਜੈ ਕਹਿੰਦੇ ਹਿਆ ਆ ਛੋਟੋਰ,
ਕਿੱਥੋਂ ਕਿੱਥੋਂ ਚੰਗੇ ਕਿਸਮ ਦੇ ਜਿਹੜੇ ਘੋੜੇ ਹਨ, ਕਿਉਂਕਿ ਗੁਰੂ ਸਾਹਿਬ ਜੀ ਨੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ, ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਸੀ ਕਿ ਚੰਗੇ ਕਿਸਮ ਦੇ ਘੋੜੇ ਭੇਟ ਕੀਤੇ ਜਾਣ, ਚੰਗੇ ਸ਼ਸਤਰ ਜਿਹੜੇ ਹਨ ਭੇਟਾ ਵਜੋਂ ਉਹ ਭੇਟ ਕੀਤੇ ਜਾਣ। ਉਸੇ ਤਰ੍ਹਾਂ ਸਿੱਖ ਸੰਗਤਾਂ ਵੱਖ ਵੱਖ ਇਲਾਕਿਆਂ ਦੇ ਵਿੱਚੋਂ ਚੰਗੇ ਕਿਸਮ ਦੇ ਜਿਹੜੇ ਘੋੜੇ ਹਨ ਉਹ ਲੱਭ ਕਰਕੇ ਭਾਲ ਕਰਕੇ
ਦੇ ਦੇ ਦਰਬ ਲਿਆਏ ਗੁਰ ਓਰ,
ਬਹੁਤ ਸਾਰਾ ਧਨ ਖਰਚ ਕੇ ਉਹਨਾਂ ਘੋੜਿਆਂ ਤੇ, ਉਹਨਾਂ ਘੋੜਿਆਂ ਦੀ ਜਿੰਨੇ ਵੀ ਕੀਮਤ ਹੁੰਦੀ ਬਹੁਤ ਧਨ ਖਰਚ ਕੇ ਉਹ ਘੋੜੇ ਜਿਹੜੇ ਹਨ ਦੇਸ਼ਾਂ ਵਿਦੇਸ਼ਾਂ ਵਿੱਚ ਫਿਰ ਕਰਕੇ ਭਾਲ ਕੇ ਲੈ ਕੇ ਆਉਂਦੇ।
ਸ਼ਸਤਰ ਪੁਲਾਦ ਦੀ ਤੀਚਨ ਮਾਂ,
ਬੜੇ ਬੜੇ ਫੁਲਾਦ ਦੇ ਬੜੇ ਵਧੀਆ ਜਿਹੜੇ ਸ਼ਸਤਰ ਨੇ, ਜਿਨ੍ਹਾਂ ਦੇ ਤਿੱਖੀ ਧਾਰ ਹੈ ਉਹ ਤਿੱਖੀ ਧਾਰ ਵਾਲੇ ਬੜੇ ਵਧੀਆ ਫੁਲਾਦੀ ਜਿਹੜੇ ਸ਼ਸਤਰ ਹਨ।
ਬਰਛੇ ਬਾਨ ਆਨ ਜੈ ਕਹਾ,
ਜਿਨ੍ਹਾਂ ਦੇ ਵਿੱਚ ਬਰਸ਼ ਤੀਰ ਆਦਿਕ ਇਹੋ ਜਿਹੇ ਜਿਹੜੇ ਸ਼ਸਤਰ ਹਨ ਉਹ ਬੜੇ ਵਧੀਆ ਕਿਸਮ ਦੇ ਲੈ ਕੇ ਗੁਰੂ ਸਾਹਿਬ ਜੀ ਨੂੰ ਭੇਟਾ ਕਰਦੇ।
ਤਨੁੱਖ ਤੁਫੰਗ ਮੋਲ ਵੱਢ ਦੇਤ,
ਜਿਹਦੇ ਵਿੱਚ ਤੀਰ ਕਮਾਨ ਤਨੁੱਖ ਬੰਦੂਕਾਂ ਆਦਿਕ ਜਿਹੜੀਆਂ ਹਨ ਉਹ ਵੀ ਭੇਟਾ ਦੇ ਵਿੱਚ ਲਿਆਉਂਦੇ ਹਨ।
ਅਰਪ ਗੁਰੂ ਟਿਗ ਖੁਸ਼ੀ ਸੁਲੇਤ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਗੁਰੂ ਦੀਆਂ ਸਿੱਖ ਸੰਗਤਾਂ ਵੱਖ ਵੱਖ ਇਲਾਕਿਆਂ ਵਿੱਚ ਵਿਚਰਦੀਆਂ ਚੰਗੀ ਨਸਲ ਦੇ ਘੋੜੇ ਲਿਆਉਂਦੀਆਂ, ਜਿੱਥੇ ਕਿਤੇ ਚੰਗੇ ਸ਼ਸਤਰ ਬਣਦੇ ਚੰਗੇ ਸ਼ਸਤਰ ਲੈ ਕੇ ਗੁਰੂ ਸਾਹਿਬ ਜੀ ਨੂੰ ਭੇਟ ਕਰਦੀਆਂ ਕਿ ਗੁਰੂ ਸਾਹਿਬ ਜੀ ਸਾਡੇ ਤੇ ਪ੍ਰਸੰਨ ਹੋ ਜਾਣ, ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਣ। ਅੱਜ ਵੀ ਸਿੱਖ ਸੰਗਤਾਂ ਭਾਵਨਾ ਲੈ ਕੇ ਪ੍ਰੇਮ ਦੇ ਨਾਲ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰਦੀਆਂ ਨੇ, ਜਿੱਥੇ ਕਿਤੇ ਵੀ ਗੁਰੂ ਕਾ ਸਿੱਖ ਵੱਸਦਾ ਉਹ ਆਪਣੇ ਗੁਰੂ ਚਰਣਾ ਵਿੱਚ ਜਦੋਂ ਪਹੁੰਚਦਾ ਗੁਰੂ ਸਾਹਿਬ ਜੀ ਨੂੰ ਭੇਟ ਕਰਨ ਵਾਸਤੇ ਉਹਦੇ ਹਿਰਦੇ ਦੀ ਭਾਵਨਾ ਹੋਇਆ ਕਰਦੀ ਹੈ ਕਿ ਆਹ ਚੰਗੀ ਵਸਤੂ ਮੈਂ ਆਪਣੇ ਗੁਰੂ ਦੇ ਚਰਣਾ ਵਿੱਚ ਭੇਟ ਕਰਕੇ ਗੁਰੂ ਦੀ ਖੁਸ਼ੀ ਲੈਣੀ ਹੈ। ਇਸੇ ਤਰ੍ਹਾਂ ਸਿੱਖ ਸੰਗਤਾਂ ਬੇਅੰਤ ਪ੍ਰਕਾਰ ਦੀਆਂ ਭੇਟਾਵਾਂ ਸ਼ਾਸਤਰ ਘੋੜੇ ਆਦਿ ਗੁਰਚਰਣਾ ਵਿੱਚ ਅਰਪਣ ਕਰਕੇ ਗੁਰੂ ਸਾਹਿਬ ਜੀ ਦੀ ਪ੍ਰਸੰਨਤਾ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕਰਦੇ ਆ।
ਦੇਸ਼ ਵਿਦੇਸ਼ਨ ਚਾਰੋਂ ਦਿਸ਼ਮੇ,
ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚਾਰੇ ਦਿਸ਼ਾਵਾਂ ਦੇ ਵਿੱਚ,
ਛੋਟੇ ਵੱਡੇ ਨਗਰ ਜਿਸ ਕਿਸਮੇ,
ਜਿੰਨੇ ਭਾਵੇਂ ਕੋਈ ਛੋਟਾ ਨਗਰ ਭਾਵੇਂ ਕੋਈ ਵੱਡਾ ਨਗਰ ਹੈ, ਦੇਸ਼ ਵਿਦੇਸ਼ ਦੀ ਧਰਤੀ ਹੈ, ਚਾਰੇ ਦਿਸ਼ਾਵਾਂ ਦੇ ਵਿੱਚ ਵਸਣ ਵਾਲੇ ਜਿਹੜੇ ਲੋਕ ਹਨ,
ਸਤਿਗੁਰ ਕੀ ਸਿੱਖੀ ਜਗ ਮਾਈ,
ਸਤਿਗੁਰੂ ਪਾਤਸ਼ਾਹ ਜੀ ਦੀ ਸਿੱਖੀ, ਗੁਰੂ ਨਾਨਕ ਦੀ ਸਿੱਖੀ ਸਾਰੇ ਜਗਤ ਵਿੱਚ ਵਿਦਤ ਹੋਈ। ਗੁਰੂ ਕਾ ਜਸ ਚਾਰੇ ਪਾਸੇ ਪਸਰੇ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਸੁਜਸ, ਭਾਵੇਂ ਕੋਈ ਛੋਟਾ ਨਗਰ ਹੈ ਭਾਵੇਂ ਕੋਈ ਵੱਡਾ ਨਗਰ ਹੈ, ਦੇਸ਼ ਦੀ ਧਰਤੀ ਹੈ, ਵਿਦੇਸ਼ ਦੀ ਧਰਤੀ ਹੈ, ਚਾਰੇ ਦਿਸ਼ਾਵਾਂ ਵਿੱਚ ਵਸਣ ਵਾਲੇ ਲੋਕਾਂ ਤੱਕ ਗੁਰੂ ਕਾ ਮਹਾਨ ਜਸ ਫੈਲਿਆ।
ਜੈਨੇ ਹੋਏ ਅਸਥਲ ਕੋ ਨਾਈ,
ਜਿੱਥੇ ਗੁਰੂ ਕਾ ਜਸ ਨਾ ਪਸਰਿਆ ਹੋਵੇ, ਜਿੱਥੇ ਗੁਰੂ ਕੀ ਸਿੱਖੀ ਨਾ ਪਹੁੰਚੀ ਹੋਵੇ, ਐਸਾ ਕੋਈ ਥਾਂ ਨਾ, ਐਸੀ ਕੋਈ ਥਾਂ ਹੈ ਹੀ ਨਹੀਂ। ਚਾਰੇ ਪਾਸੇ ਗੁਰੂ ਕੀ ਸਿੱਖੀ ਪਸਰੀ ਹੈ, ਚਾਰੇ ਪਾਸੇ ਗੁਰੂ ਕਾ ਮਹਾਨ ਸ੍ਰੇਸ਼ਟ ਜਸ ਪਸਰਿਆ ਹੈ, ਐਸੀ ਕੋਈ ਥਾਂ ਨਹੀਂ ਜਿੱਥੇ ਗੁਰੂ ਕਾ ਜਸ ਨਾ ਹੁੰਦਾ ਹੋਵੇ।
ਜੈ ਕੈ ਸੋ ਜਸ ਚੰਦੂਆ ਤਨਿਓ,
ਜਿੱਥੇ ਕਿੱਥੇ ਵੀ ਵੇਖ ਲਵੋ ਉੱਥੇ ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਸ੍ਰੇਸ਼ਟ ਸੁਜਸ ਦਾ ਮਾਨੋ ਚੰਦੋਆ ਤਨਿਆ ਹੋਇਆ, ਚਾਨਣੀ ਤਨੀ ਹੋਈ ਹੈ, ਮਹਾਨ ਗੁਰੂ ਕਾ ਜਸ ਜਿਹੜਾ ਉਹ ਫੈਲਿਆ ਹੈ।
ਨੈ ਕੋ ਅਸ ਜਿਨ ਸੁਨਿਓ ਨਾ ਪੰਨਿਓ,
ਤੇ ਦੁਨੀਆਂ ਦੇ ਸੰਸਾਰ ਦੇ ਵਿੱਚ ਵਸਣ ਵਾਲਾ ਐਸਾ ਕੋਈ ਮਨੁੱਖ ਨਹੀਂ ਹੋ ਸਕਦਾ ਜਿਹਨੇ ਗੁਰੂ ਕਾ ਮਹਾਨ ਸ੍ਰੇਸ਼ਟ ਸੁਜਸ ਨਾ ਸੁਣਿਆ ਹੋਵੇ। ਦੁਨੀਆਂ ਦੇ ਵਿੱਚ ਹਰ ਵਸਣ ਵਾਲਾ ਮਨੁੱਖ ਗੁਰੂ ਕੀ ਕੀਰਤੀ ਤੋਂ ਜਾਣੂ ਹੈ, ਗੁਰੂ ਕਾ ਮਹਾਨ ਸ੍ਰੇਸ਼ਟ ਜਸ ਸੁਣਿਆ ਸਭ ਨੇ। ਪਰ ਇੱਥੇ ਕਵੀ ਸੰਤੋਖ ਸਿੰਘ ਲਿਖਦੇ ਨੇ ਕਿ ਦੁਨੀਆਂ ਦੇ ਸੰਸਾਰ ਦੇ ਅੰਦਰ ਇਸ ਧਰਤੀ ਤੇ ਵਸਣ ਵਾਲਾ ਐਸਾ ਕੋਈ ਮਨੁੱਖ ਨਹੀਂ ਜਿਹਨੇ ਗੁਰੂ ਸਾਹਿਬ ਜੀ ਦੀ ਮਹਾਨ ਕੀਰਤੀ ਨੂੰ ਨਾ ਸੁਣਿਆ ਹੋਵੇ।
ਦੋਹਰਾ ਸੱਤਾ ਅਰ ਬਲਵੰਡ ਜੁਗ ਹੁਤੇ ਰਬਾਬੀ ਪਾਸ,
ਤੇ ਸਤਿਗੁਰੂ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਭਾਈ ਸੱਤਾ ਤੇ ਭਾਈ ਬਲਵੰਡ ਜੀ ਇਹ ਗੁਰੂ ਕਾ ਜਸ ਕਰਨ ਦਾ, ਗੁਰੂ ਕੀ ਕੀਰਤੀ ਕਰਨ ਦਾ, ਰੱਬੀ ਬਾਣੀ ਦਾ ਕੀਰਤਨ ਕਰਦੇ ਸਨ। ਇਹ ਸੇਵਾ ਭਾਈ ਸੱਤਾ ਤੇ ਭਾਈ ਬਲਵੰਡ ਜੀ ਨਿਭਾਉਂਦੇ ਸਨ।
ਕਰ ਕੀਰਤਨ ਰਾਗ ਤੁਨ ਸਭ ਉਰ ਦੇਤ ਹੁਲਾਸ,
ਐਸਾ ਪ੍ਰੇਮ ਵਿੱਚ ਭਿੱਜ ਕਰਕੇ ਰਬਾਬ ਦੇ ਨਾਲ ਰਾਗਾਂ ਦੇ ਵਿੱਚ ਬਾਣੀ ਦਾ ਗਾਇਨ ਕਰਦੇ ਕਿ ਸੁਣਨ ਵਾਲਿਆਂ ਦੇ ਹਿਰਦਿਆਂ ਨੂੰ ਪ੍ਰਸੰਨਤਾ ਪਹੁੰਚਦੀ, ਸੁਣਨ ਵਾਲਿਆਂ ਦੇ ਹਿਰਦੇ ਪ੍ਰਸੰਨ ਹੋ ਜਾਂਦੇ, ਸੁਣਨ ਵਾਲਿਆਂ ਦੇ ਹਿਰਦਿਆਂ ਵਿੱਚ ਆਨੰਦ ਵਰਤ ਜਾਂਦਾ। ਗੁਰੂ ਕੀ ਬਾਣੀ ਐਸੀ ਹੈ, ਜਦੋਂ ਕੋਈ ਗੁਰੂ ਕਾ ਕੀਰਤਨੀਆ ਪ੍ਰੇਮ ਵਿੱਚ ਭਿੱਜ ਕਰਕੇ ਬਾਣੀ ਦਾ ਗਾਇਨ ਕਰਦਾ ਰਾਗ ਦੇ ਵਿੱਚ, ਤੇ ਸੁਣ ਕਰਕੇ ਹਿਰਦੇ ਵਿੱਚ ਆਨੰਦ ਵਰਤ ਜਾਂਦਾ, ਸੁਣ ਕਰਕੇ ਹਿਰਦੇ ਵਿੱਚ ਸ਼ਾਂਤੀ ਆ ਜਾਂਦੀ ਹੈ। ਐਸਾ ਮਹਾਨ ਰੱਬੀ ਬਾਣੀ ਦਾ ਕੀਰਤਨ ਜਿਹੜਾ ਕਰਦੇ ਰਾਗਾਂ ਦੇ ਵਿੱਚ, ਸੰਗਤਾਂ ਦੇ ਹਿਰਦਿਆਂ ਵਿੱਚ ਹੁਲਾਸ ਆਨੰਦ ਖੇੜਾ ਪੈਦਾ ਕਰ ਦਿੰਦੇ।
ਚੋਪਈ ਪਹੁੰਚਿਓ ਅੰਤ ਸਮਾ ਤਬ ਤਿੰਨ ਕੋ,
ਉਹਨਾਂ ਦਾ ਭਾਈ ਸਾਤਾ ਤੇ ਭਾਈ ਬਲਵੰਡਾ ਜੀ ਦਾ ਅੰਤਲਾ ਸਮਾਂ ਆਣ ਪਹੁੰਚਿਆ। ਇਹ ਪੰਜ ਭੂਤਕ ਸਰੀਰ ਦਾ ਤਿਆਗ ਕਰਨ ਦਾ ਸਮਾਂ ਜਿਹੜਾ ਉਹ ਨੇੜੇ ਆਣ ਪਹੁੰਚਿਆ ਹੈ।
ਲਾਹੌਰ ਤਿਆਗ ਦੀਨ ਨਿਜ ਤਨ ਕੋ,
ਲਾਹੌਰ ਦੇ ਵਿੱਚ ਇਹਨਾਂ ਨੇ ਆਪਣੇ ਸਰੀਰ ਦਾ ਤਿਆਗ ਕਰ ਦਿੱਤਾ।
ਅਪਰ ਰਬਾਬੀ ਬਾਬਤ ਨਾਮ,
ਇਸ ਤੋਂ ਬਾਅਦ ਜਿਹੜੇ ਗੁਰੂ ਘਰ ਦੇ ਵਿੱਚ ਕੀਰਤਨ ਦੀ ਸੇਵਾ ਸੀ ਉਹ ਭਾਈ ਬਾਬਕ ਜੀ ਨੂੰ ਦਿੱਤੀ ਗਈ। ਰਬਾਬੀ ਸਨ ਭਾਈ ਬਾਬਕ ਜੀ, ਇਹ ਭਾਈ ਸੱਤਾ ਤੇ ਭਾਈ ਬਲਵੰਡ ਜੀ ਦੇ ਖਾਨਦਾਨ ਵਿੱਚੋਂ ਹੀ ਸਨ। ਇਹਨਾਂ ਨੇ ਬਹੁਤ ਲੰਬਾ ਸਮਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕੋਲ ਰਹਿ ਕੇ ਕੀਰਤਨ ਦੀ ਸੇਵਾ ਨਿਭਾਈ ਤੇ ਸਤਿਗੁਰੂ ਪਾਤਸ਼ਾਹ ਜੀ ਦੀ ਫੌਜ ਵਿੱਚ ਸ਼ਾਮਲ ਹੋ ਕੇ ਜੰਗਾਂ ਯੁੱਧਾਂ ਦੇ ਵਿੱਚ ਵੀ ਹਿੱਸਾ ਲਿਆ, ਵੱਡੀ ਸੇਵਾ ਕੀਤੀ। ਗੁਰੂ ਘਰ ਦੇ ਵਿੱਚ ਕੀਰਤਨ ਦੀ ਜਿਹੜੀ ਸੇਵਾ ਉਹ ਭਾਈ ਬਾਬਕ ਜੀ ਨੂੰ ਸੌਂਪੀ ਗਈ।
ਜੋ ਗਾਵਤ ਰਾਗਨ ਅਭਿਰਾਮ,
ਜੋ ਬੜੇ ਰਾਗਾਂ ਦੇ ਵਿੱਚ ਮਾਹਿਰ ਸਨ, बड़े प्रेम विच भजन भिज करके रबी बाणी दा राग विच गायन कर दे बड़े प्रेम नाल गुरु की कीर्ति कर दे
राखे तब हजूर ने पास
सतगुरु गुरु हरगोबिंद साहब पातशाह जी ने जो भाई सत्ता ते भाई बलवंदा जी पांच भूतक शरीर का त्याग कर गए लोक तो परलोक गमन कर गए ता भाई बाबक जी नू अपने कोल रखिया है कीर्तन दी सेवा इस नू बख्शिश कीते
लगे दीवान सुराग प्रकाश
ते गुरु के दीवान सजदे सजे दीवाना दे विच भाई बाबक जी बड़े प्रेम विच भिज करके रबी बाणी दा राग विच गायन कर दे
सुन प्रसन्न होवै दी बड मौज
ते बड़े प्रेम दे विच जदो संगतां सुनदियां भाई बाबक जी दे कोलो गुरु का जस सुनदियां रबी बाणी दा कीर्तन सुनदियां ते सुन करके बड़िया खुशी दे विच आईयां बड़े आनंद दे विच आईयां संगतां बेअंत धन ओ भाई बाबक जी नूं भेट करदियां गुरु का जस सुन के गुरु की महान कीर्ति नूं सुन के ते बहुत सारा धन गुरु कीआं संगतां ओ अर्पण करदियां
हरकत दर्ब सरब दी फौज
इन्हां फौजां सन सिख संगतां सन ओ सारे बहुत धन भाई बाबक जी नूं भेटा करदे कीर्तन निर्मोनक हीरा आनंद गुणे गहीरा ई निर्मोनक हीरा जिहदी झोली विच गुरु साहिब जी तरस करके पा दिता भाई मरदाना जी जदों मिलाप होया ते भाई मरदाना जी नूं गुरु नानक साहिब पुछण लगे मरदानिया की करदा है कहण लगा जी उस अल्लाह ताला ने मैनूं राग विद्या बख्शिश कीती है फिर कहण लगे राग विद्या दे विच लोक गीत गा के मैं लोकां दा मनोरंजन करदा अपने परिवार दा गुजारा करदा पेट पालदा ते धन गुरु नानक साहिब पातशाह कह लगे मरदानिया तेनू उस अल्लाह ताला उस खुदा ने बड़ी रहमत कीती है तेनू राग विद्या बख्शिश कीती है ते ए तू कहना मैं राग विद्या नाल लोकां दे विच लोक गीत गा के मनोरंजन करना लोकां दा अपना पेट पालदा परिवार दा गुजारा करना कुछ धन प्राप्त हुंदा है पातशाह कहन लगे इहदे नाल तेरा लोक तां सवर जाएगा भाई मरदानिया पर परलोक नहीं सवरना ये लोक गीत गा के ठीक है कि लोग संसार विच रहिंदे आ अपने जीवन बसर कर लवेगा गुजारा कर लवेगा पर परलोक नहीं सवरना फिर पातशाह नूं कहन लगा भाई मरदाना कहन लगा फिर आप जी दसो कहिंदे तैनूं उस अल्लाह ताला उस खुदा ने राग विद्या बख्शिश कीती है ते जेकर इस राग विच तू उस अल्लाह ताला दी उस परमेश्वर दी वाहिगुरु दी खुदा दी सिफत करे ते जदों खुदा दी सिफत करेगा मरदानिया तेरा लोक भी सवर जाएगा तेरा परलोक भी सवर जाएगा ये लोक सुखी है पर लोक सुहेले गुरु नानक तेरे कर देगा भाई मरदाने ने रबाब छेड़ी ते गुरु साहब जी ने की उस खुदा दे सिफत गाई बाणी गाई ते पशु पंछी भी झूम उठे ते भाई मरदाना जदों भी गुरु नानक साहब पातशाह बाणी गायन करदे ते कहंदे रबाबिया मरदानिया छेड़ रबाब काई सिफत खुदा दे करिए ते भाई मरदाना जी फिर वजद विच आके रबाब वजाउंदे ते गुरु नानक साहब पातशाह बाणी दा गायन करदे ओ महान दात जिहड़ी है कीर्तन दे इहनां नूं बख्शिश कीते ते भाई बाबक जी बड़े प्रेम दे नाल जदों कीर्ति करदे कीर्तन करदे सारियां फौजां सिख संगतां बहुत धन अर्पण करदियां
कीतक मास बीते सुदियाई
कई महीने जड़े सन ओ जदों बतीत होए इस प्रकार दे नाल पातशाह जी दे कोल खबर पहुंची
कुप्पा रिड़ियो सबन मुख गाई
कह लगे पातशाह जी कुप्पा रिड़ गया ये खबर जड़ी है गुरु पातशाह जी नूं दित्ते सिख संगतां ने
जहांगीर पर लोक सिधारा
दसना कीता कि जहांगीर बादशाह से समय दा जहांगीर जिहड़ा ओह परलोक सुधर गया है ओह अपने पंज भूतक शरीर दा उसने त्याग कर दिता है
शाहजहां सब राज संभारा
अगे ओहदा जिहड़ा पुत्तर है शाहजहां ओह राज गद्दी ते बैठा है
सब देशन पर हुक्म चलायो
सारे देशां दे विच ओहदा हुक्म चलदा हुण राज गद्दी ते बहिंदियां सिंघासन ते बहिंदियां शाहजहां ने सारे देशां विच अपना हुक्म फरमान जिहड़ा ओह सुना दिता है
जै कै उमरावन गन आयो
जिथों किथों दे जिहड़े वजीर ने ओह बादशाह दा हुक्म पा के सारे चल के आए हन
देशपति अर दुर्गपति सब
देश दे मालक दुर्गपति किलियां दे मालक ਉਹ ਸਾਰੇ ਚੱਲ ਕੇ ਬਾਦਸ਼ਾਹ ਦੇ ਕੋਲ ਪਹੁੰਚੇ ਹਨ।
ਆਨ ਮਿਲੇ ਉਪਹਾਰਨ ਦੇ ਤਬ,
ਬਹੁਤ ਸਾਰੇ ਨਜ਼ਰਾਨੇ ਲੈ ਕੇ, ਬਹੁਤ ਸਾਰੀਆਂ ਜਿਹੜੀਆਂ ਭੇਟਾਵਾਂ ਬਹੁ ਮੌਲਿਕ ਵਸਤੂਆਂ ਨੇ ਨਜ਼ਰਾਨਾ ਭੇਟ ਕਰਨ ਵਾਸਤੇ, ਉਹ ਸਾਰੇ ਲੈ ਕੇ ਬਾਦਸ਼ਾਹ ਦੇ ਕੋਲ ਆਏ ਹਨ। ਬਹੁਤ ਨਜ਼ਰਾਨੇ ਭੇਟ ਕੀਤੇ ਗਏ ਹਨ ਉਹਨਾਂ ਵੱਲੋਂ।
ਬ੍ਰਿੰਦ ਤੁਰੰਗ ਮਤੰਗ ਸੋਇਆਵੇ,
ਜਿੰਨੇ ਵੀ ਸਾਰੇ ਆਉਣ ਵਾਲੇ ਨੇ ਉਹ ਕੋਈ ਬਾਦਸ਼ਾਹ ਨੂੰ ਨਜ਼ਰਾਨਾ ਭੇਟ ਕਰਨ ਵਾਸਤੇ ਹਾਥੀ ਲੈ ਕੇ ਆ ਰਹੇ ਹੈ, ਤੇ ਬਾਦਸ਼ਾਹ ਨੂੰ ਭੇਟ ਕਰਨ ਵਾਸਤੇ ਬੜੇ ਵਧੀਆ ਜਿਹੜੇ ਕਿਸਮ ਦੇ ਘੋੜੇ ਹਨ ਉਹ ਭੇਟਾ ਕਰਨ ਵਾਸਤੇ ਬਾਦਸ਼ਾਹ ਕੋਲ ਲੈ ਕੇ ਆ ਰਿਹਾ ਹੈ।
ਜੈ ਤੇ ਚਾਵੇ ਤੇ ਮੰਗਵਾਵੇ,
ਤੇ ਜਿੱਥੋਂ ਬਾਦਸ਼ਾਹ ਆਪ ਵੀ ਚਾਹੁੰਦਾ ਉੱਥੋਂ ਬਾਦਸ਼ਾਹ ਕਹਿ ਕੇ ਮੰਗਵਾ ਲੈਂਦਾ ਕਿ ਮੈਨੂੰ ਚੰਗੇ ਘੋੜੇ ਲਿਆ ਕੇ ਦੇਵੋ ਜਾਂ ਮੇਰੇ ਕੋਲ ਹਾਥੀ ਭੇਟ ਕਰੋ। ਬਾਦਸ਼ਾਹ ਜਿਵੇਂ ਆਪ ਵੀ ਚਾਹੁੰਦਾ ਉਸੇ ਤਰ੍ਹਾਂ ਜਿੱਥੋਂ ਚਾਹੇ ਉੱਥੋਂ ਮੰਗਵਾ ਲੈਂਦਾ ਹੈ।
ਕੇਤਕ ਦਿਨ ਬੀਤੇ ਇਸ ਭਾਂਤ,
ਕਈ ਦਿਨ ਜਦੋਂ ਇਸ ਪ੍ਰਕਾਰ ਦੇ ਨਾਲ ਬਤੀਤ ਹੋਏ।
ਸ਼ਾਹ ਜਾਂ ਜੈ ਕੈ ਬਖਿਆਤ,
ਜਿੱਥੇ ਕਿੱਥੇ ਸ਼ਾਹ ਜਹਾਨ ਦੇ ਬਾਰੇ ਸਾਰੇ ਲੋਕਾਂ ਨੂੰ ਪਤਾ ਚੱਲ ਗਿਆ ਕਿ ਜਹਾਂਗੀਰ ਬਾਦਸ਼ਾਹ ਦੇ ਸੰਸਾਰ ਤੋਂ ਜਾਣ ਤੋਂ ਬਾਅਦ ਉਹਦਾ ਪੁੱਤਰ ਸ਼ਾਹਜਹਾਨ ਜਿਹੜਾ ਉਹ ਗੱਦੀ ਤੇ ਬੈਠਾ, ਉਹਨੇ ਰਾਜ ਭਾਗ ਦਾ ਉਹ ਮਾਲਕ ਬਣਿਆ, ਇਹ ਸਾਰੇ ਪਾਸੇ ਖਬਰ ਪਹੁੰਚੀ ਹੈ।
ਸਗਰੋ ਬੰਦੋਬਸਤ ਕਰ ਲੀਨ,
ਸਾਰੇ ਬੰਦੋਬਸਤ ਕਰ ਲਏ ਸ਼ਾਹਜਹਾਨ ਨੇ। ਗੁਰੂ ਆਪਣਾ ਰਾਜ ਗੱਦੀ ਤੇ ਬਹਿੰਦੇ ਆ, ਰਾਜ ਭਾਗ ਦਾ ਮਾਲਕ ਬਣਦੇ ਆ, ਰਾਜ ਭਾਗ ਨੂੰ ਚਲਾਉਣ ਦੇ ਲਈ ਸਾਰੇ ਬੰਦੋਬਸਤ ਕਰ ਲਏ ਹਨ।
ਹੋਏ ਅਲਪ ਵਿਸ਼ਾਲ ਅਧੀਨ,
ਇਸ ਪ੍ਰਕਾਰ ਦੇ ਨਾਲ ਜਿੰਨੇ ਵੀ ਛੋਟੇ ਹਨ ਰਾਜੇ ਉਹ ਸਾਰੇ, ਕਿਉਂਕਿ ਛੋਟੇ ਜਿਹੜੇ ਰਾਜੇ ਸਨ ਜਦੋਂ ਤਾਕਤਵਰ ਬਾਦਸ਼ਾਹ ਉਹਦੇ ਅਧੀਨ ਹੋ ਜਾਂਦੇ ਨੇ, ਉਹਦੀ ਅਧੀਨਗੀ ਕਬੂਲ ਲੈਂਦੇ ਨੇ। ਹੁਣ ਜਿੰਨੇ ਛੋਟੇ ਰਾਜੇ ਸਨ, ਛੋਟੇ ਇਲਾਕਿਆਂ ਦੇ ਜਿਹੜੇ ਮਾਲਕ ਸਨ, ਉਹਨਾਂ ਨੇ ਬਾਦਸ਼ਾਹ ਸ਼ਾਹਜਹਾਨ ਦੇ ਜਿਹੜੇ ਅਧੀਨਗੀ ਉਹ ਕਬੂਲੇ, ਉਹਦੇ ਅਨੁਸਾਰ ਹੋਏ ਹਨ।
ਤਿਮਈ ਗੁਰ ਕੀ ਸੰਗਤ ਆਵੇ,
ਇੱਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਮਹਾਨ ਕੀਰਤੀ ਪਸਰੀ ਹੈ ਚਾਰੇ ਪਾਸੇ, ਚਾਰੇ ਪਾਸੇ ਮਹਾਨ ਸੁਜਸ ਪੈਲਿਆ। ਬੇਅੰਤ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਉਂਦੀਆਂ ਹਨ।
ਸ਼ਸਤਰ ਤੁਰੰਗ ਦਰਬਿਆਰ ਪਾਵੇ,
ਬੜੇ ਬੜੇ ਵਧੀਆ ਸ਼ਸਤਰ, ਚੰਗੇ ਕਿਸਮ ਦੇ ਤਿੱਖੇ ਧਾਰ ਵਾਲੇ ਫੁਲਾਦੇ ਸ਼ਸਤਰ ਜਿਹੜੇ ਨੇ, ਬੜੇ ਚੰਚਲ ਬੜੇ ਬਲ ਵਾਲੇ ਤਾਕਤਵਰ ਜਿਹੜੇ ਘੋੜੇ ਨੇ, ਬਹੁਤ ਸਾਰਾ ਧਨ ਆਦਿਕ ਗੁਰੂ ਸਾਹਿਬ ਜੀ ਨੂੰ ਭੇਟ ਕਰਦੇ ਆ।
ਕਾਬਲ ਮੈਂ ਇੱਕ ਸਿੱਖ ਸੁਜਾਨਾ,
ਕਾਬਲ ਦੇ ਵਿੱਚ ਇੱਕ ਗੁਰੂ ਕਾ ਸਿੱਖ ਜਿਹਦਾ ਨਾਮ ਸੀ ਸੁਜਾਨਾ, ਇਹ ਸੁਜਾਨਾ ਸਿੱਖ ਕਾਬਲ ਦਾ ਰਹਿਣ ਵਾਲਾ ਹੈ।
ਧਨ ਗਨ ਤੇ ਵਿਵਹਾਰ ਮਾਨਾ,
ਇਹਦੇ ਕੋਲ ਬੜਾ ਧਨ ਸੀ, ਵਣਜ ਵਪਾਰ ਕਰਦਾ ਸੀ, ਵਪਾਰ ਇਹਦਾ ਬਹੁਤ ਤਗੜਾ ਵੱਡਾ ਕਾਰੋਬਾਰ ਸੀ, ਤੇ ਜਿਹਦੇ ਕੋਲ ਵਿੱਚੋਂ ਨੂੰ ਬਹੁਤ ਸਾਰਾ ਮੁਨਾਫਾ ਆਉਂਦਾ, ਜਿਹਦੇ ਕਰਕੇ ਬੜਾ ਅਮੀਰ ਸੀ, ਬਹੁਤ ਧਨ ਸੀ ਇਸ ਦੇ ਕੋਲ।
ਗੁਰੂ ਦਸੌਂਦ ਨਿਕਾਰਤ ਰਹੇ,
ਗੁਰੂ ਸਾਹਿਬ ਜੀ ਦਾ ਜਿਹੜਾ ਹੁਕਮ ਸੀ ਕਿ ਦਸਵੰਧ ਕੱਢਣਾ ਗੁਰੂ ਕੇ ਨਾਮ ਤੇ, ਹੁਣ ਉਹ ਦਸਵੰਧ ਕੱਢਦਾ, ਜਿੰਨਾ ਉਹਦਾ ਕਾਰੋਬਾਰ ਕਾਰ ਵਿਹਾਰ ਦੇ ਵਿੱਚੋਂ ਉਹਨੂੰ ਮੁਨਾਫਾ ਹੋਣਾ ਵਪਾਰ ਵਿੱਚੋਂ, ਤੇ ਉਹ ਮੁਨਾਫੇ ਦੇ ਵਿੱਚੋਂ ਗੁਰੂ ਸਾਹਿਬ ਜੀ ਦੇ ਘਰ ਲਈ ਉਹਨੇ ਦਸਵੰਧ ਕੱਢਣਾ, ਇਹਦਾ ਨੇਮ ਸੀ, ਇਹ ਉਸ ਨੇਮ ਦੇ ਅਨੁਸਾਰ ਗੁਰੂ ਪਾਤਸ਼ਾਹ ਜੀ ਦੇ ਹੁਕਮ ਨੂੰ ਪਾ ਕਰਕੇ ਦਸਵੰਧ ਦੀ ਮਾਇਆ ਕਤਰ ਕਰਦਾ।
ਲਾਭ ਵਿਸ਼ਾਲ ਬਾਰ ਇੱਕ ਲਇਓ,
ਇਸ ਪ੍ਰਕਾਰ ਦੇ ਨਾਲ ਇੱਕ ਵਾਰੀ ਵਪਾਰ ਕਰਦਿਆਂ ਨੂੰ ਬਹੁਤ ਵੱਡਾ ਲਾਭ ਹੋਇਆ, ਵਪਾਰ ਕਰਦਿਆਂ ਉਹ ਵਪਾਰ ਦੇ ਵਿੱਚੋਂ ਬਹੁਤ ਮੁਨਾਫਾ ਇਹਨੂੰ ਆਇਆ, ਬਹੁਤ ਵੱਡਾ ਲਾਭ ਪ੍ਰਾਪਤ ਹੋਇਆ।
ਗੁਰ ਕੋ ਦਰਬ ਭਇਓ ਸਮੁਦਾਏ,
ਗੁਰੂ ਪਾਤਸ਼ਾਹ ਜੀ ਦਾ ਕਿਉਂਕਿ ਜਿੰਨਾ ਬਹੁ ਵੱਡੇ ਗਿਣਤੀ ਵਿੱਚ ਇਹਦੇ ਕੋਲ ਧਨ ਆਇਆ, ਉਨਾ ਹੀ ਬਹੁ ਗਿਣਤੀ ਵਿੱਚ ਦਸਵੰਧ ਗੁਰੂ ਕਾ ਬਣਿਆ, ਦਸਵੰਧ ਦੇ ਬਹੁਤ ਮਾਇਆ ਜਿਹੜੀ ਇਹਦੇ ਕੋਲ ਇਕੱਤਰ ਹੋਈ।
ਤਿੰਨ ਹਜ਼ੂਰ ਕੋ ਸੁਣਿਓ ਸੁਭਾਏ,
ਹੁਣ ਇਹਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਸੁਭਾਅ ਦੇ ਬਾਬਤ ਸੁਣਿਆ, ਗੁਰੂ ਕੇ ਸਿੱਖਾਂ ਦੇ ਕੋਲੋਂ ਗੁਰੂ ਕਾ ਜਸ, ਗੁਰੂ ਕੀ ਕੀਰਤੀ ਸੁਣੇ।
ਚੰਚਲ ਬਲੀ ਤੁਰੰਗ ਬਿਲੋਕੇ,
ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ, ਤਾਕਤਵਰ ਬਲੀ ਚੰਗੀ ਨਸਲ ਦਾ ਜਿਹੜਾ ਘੋੜਾ ਹੈ, ਜੇ ਕੋਈ ਗੁਰੂ ਕਾ ਸਿੱਖ ਅਰਪਣ ਕਰਦਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਘੋੜੇ ਨੂੰ ਵੇਖ ਕੇ ਬੜੇ ਪ੍ਰਸੰਨ ਹੁੰਦੇ ਨੇ, ਤੇ ਉਹ ਸਿੱਖ ਨੂੰ ਖੁਸ਼ੀਆਂ ਬਖਸ਼ਦੇ ਨੇ, ਨਜ਼ਰੋਂ ਨਜ਼ਰ ਨਿਹਾਲ ਕਰ ਦਿੰਦੇ ਨੇ। ਇਹ ਗੁਰੂ ਕਾ ਜਿਹੜਾ ਜਸ ਸੀ ਸੁਣਿਆ ਹੋਇਆ ਸੀ।
ਲੀ ਸਿੱਖ ਤੇ ਕਰ ਦੇਤੇ ਅਸ਼ੋਕੇ
ਤੇ ਗੁਰੂ ਸਾਹਿਬ ਜੀ ਫਿਰ ਜਦੋਂ ਗੁਰੂ ਕਾ ਸਿੱਖ ਭੇਟਾ ਕਰਦਾ ਹੈ ਚੰਗੀ ਨਸਲ ਦਾ ਘੋੜਾ ਤੇ ਸਤਿਗੁਰੂ ਪਾਤਸ਼ਾਹ ਸਿੱਖ ਦੇ ਕੋਲੋਂ ਭੇਟਾ ਲੈ ਕੇ ਫਿਰ ਉਹਨੂੰ ਅਸੀਸਾਂ ਬਖਸ਼ਦੇ ਖੁਸ਼ੀਆਂ ਬਖਸ਼ਦੇ ਹਨ
ਅਧਿਕ ਸ਼ੌਂਕ ਹੋਵੇ ਅਸਵਾਰ
ਤੇ ਬੜੇ ਸ਼ੌਂਕ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਫਿਰ ਉਸ ਘੋੜੇ ਤੇ ਸਵਾਰ ਹੁੰਦੇ ਹਨ
ਕਰੇ ਅਖੀਰ ਕੇਰ ਵਿਵਹਾਰ
ਤੇ ਫਿਰ ਘੋੜੇ ਤੇ ਸਵਾਰ ਹੋ ਕੇ ਜੰਗਲ ਚ ਜਾ ਕੇ ਫਿਰ ਸ਼ਿਕਾਰ ਖੇਡਦੇ ਹਨ
ਗੁਰ ਕੋ ਦਰਬ ਬ੍ਰਿੰਦ ਮੈਂ ਜੋਰਾ
ਤੇ ਕਹਿਣ ਲੱਗਾ ਗੁਰੂ ਪਾਤਸ਼ਾਹ ਜੀ ਦੇ ਬਾਬਤ ਦਸਵੰਧ ਦੇ ਬਹੁਤ ਸਾਰੀ ਮਾਇਆ ਮੇਰੇ ਕੋਲ ਇਕੱਤਰ ਹੋਈ ਹੈ ਗਿਣਤੀ ਵਿੱਚ ਬਹੁਤ ਸਾਰਾ ਧਨ ਦਸਵੰਧ ਦਾ ਜਿਹੜਾ ਗੁਰੂ ਸਾਹਿਬ ਜੀ ਦਾ ਮੇਰੇ ਕੋਲ ਹੈ
ਤਾਂ ਤੇ ਲਿਓ ਟੋਰ ਕਰ ਕੋਰਾ
ਤੇ ਹੁਣ ਮੈਂ ਉਹ ਜਿਹੜੀ ਮਾਇਆ ਇਕੱਤਰ ਹੋਈ ਹੈ ਉਹ ਮਾਇਆ ਦੇ ਨਾਲ ਭਾਲ ਕਰਕੇ ਟੋਲਣਾ ਭਾਲ ਕੇ ਟੋਲ ਕੇ ਭਾਲ ਕੇ ਚੰਗੀ ਨਸਲ ਦਾ ਜਿਹੜਾ ਘੋੜਾ ਗੁਰੂ ਸਾਹਿਬ ਜੀ ਵਾਸਤੇ ਉਹ ਖਰੀਦਾਂਗਾ
ਦੂਰ ਦੂਰ ਲੱਗ ਖੋਜਨ ਕੀ ਨਸ
ਇਹਨੇ ਉਸ ਦਿਨ ਤੋਂ ਖੋਜ ਸ਼ੁਰੂ ਕਰ ਦਿੱਤੀ ਦੂਰ ਦੂਰ ਤੱਕ ਜਾ ਕੇ ਜਿੱਥੇ ਕਿਤੇ ਦਸ ਪੈਰੇ ਚੰਗੇ ਨਸਲ ਦੇ ਘੋੜੇ ਵਾਸਤੇ ਚੰਗਾ ਘੋੜਾ ਖਰੀਦਣ ਵਾਸਤੇ ਦੂਰ ਦੂਰ ਤੱਕ ਜਾ ਕੇ ਸਿੱਖ ਜਿਹੜਾ ਘੋੜਿਆਂ ਦੀ ਖੋਜ ਕਰਨ ਲੱਗਾ
ਵੱਡੇ ਮੋਲ ਕੋ ਬਾਜ ਨਚੀਨਸ
ਬੜਾ ਧਨ ਦੇ ਕੇ ਵੀ ਚੰਗੀ ਨਸਲ ਦਾ ਘੋੜਾ ਨਹੀਂ ਪ੍ਰਾਪਤ ਹੋਇਆ ਬੜੀ ਭਾਲ ਕੀਤੀ ਬੜੇ ਥਾਵਾਂ ਤੇ ਫਿਰਦਾ ਗੁਰੂ ਕਾ ਸਿੱਖ ਚੰਗੀ ਨਸਲ ਦਾ ਘੋੜਾ ਮਿਲ ਜਾਏ ਧਨ ਜਿੰਨਾ ਮਰਜ਼ੀ ਖਰਚ ਹੋ ਜਾਏ ਹੁਣ ਬਹੁਤ ਧਨ ਦੇ ਕੇ ਵੀ ਜਿਹੜਾ ਚੰਗੀ ਨਸਲ ਦਾ ਘੋੜਾ ਅਜੇ ਕਿਤੋਂ ਮਿਲਿਆ ਨਹੀਂ
ਬਲਖ ਬੁਖਾਰੇ ਮੈਨੇ ਪਾਇਓ
ਬਲਖ ਬੁਖਾਰਾ ਵੀ ਭਾਲਿਆ ਬਲਖ ਬੁਖਾਰੇ ਵੀ ਪਹੁੰਚ ਕੇ ਬੜੀ ਭਾਲ ਕੀਤੀ ਕਿ ਚੰਗੀ ਨਸਲ ਦਾ ਘੋੜਾ ਮਿਲ ਜਾਵੇ
ਆਗੇ ਰੂਮ ਦੇਸ਼ ਲੱਗ ਆਇਓ
ਬਲਖ ਬੁਖਾਰੇ ਤੋਂ ਭਾਲ ਕਰਦਿਆਂ ਚੰਗੀ ਨਸਲ ਦਾ ਘੋੜਾ ਲੱਭਦਿਆਂ ਲੱਭਦਿਆਂ ਇਹ ਭਾਈ ਸੁਜਾਨਾ ਰੋਮ ਦੇਸ਼ ਦੇ ਵਿੱਚ ਜਾ ਪਹੁੰਚਿਆ ਹੈ
ਤੈ ਕਿਤ ਸੁਣਿਓ ਅਰਾਕੀ ਕੋਰਾ
ਉੱਥੇ ਪਹੁੰਚ ਕੇ ਇਹਨੇ ਕਿਸੇ ਦੇ ਕੋਲੋਂ ਸੁਣਿਆ ਕਿ ਇੱਥੇ ਇਰਾਕੀ ਬਹੁਤ ਸੁੰਦਰ ਬੜਾ ਤਾਕਤਵਰ ਇੱਕ ਘੋੜਾ ਹੈ
ਜਿਸ ਕੋ ਮੁੱਲ ਨਹੀਂ ਕਿਛ ਥੋੜਾ
ਜਿਹਦਾ ਮੁੱਲ ਵੀ ਬਹੁਤ ਹੈ ਕੋਈ ਥੋੜਾ ਮੁੱਲ ਨਹੀਂ ਬੜਾ ਬਲ ਵਾਲਾ ਬੜਾ ਸੁੰਦਰ ਬੜਾ ਮਨ ਨੂੰ ਮੋਹ ਲੈਣ ਵਾਲਾ ਐਸਾ ਬਲਵਾਨ ਚੰਚਲ ਇਰਾਕੀ ਘੋੜਾ ਹੈ ਜਿਹਦੀ ਕੀਮਤ ਵੀ ਜਿਹਦਾ ਜਿਹੜਾ ਮੁੱਲ ਉਹ ਬਹੁਤ ਵੱਡਾ ਹੈ
ਬੂਝ ਬੂਝ ਸਭ ਤੇ ਸੁਧ ਤਾਂ ਕੀ
ਹੁਣ ਪੁੱਛਦਿਆਂ ਪੁੱਛਦਿਆਂ ਉਹ ਸੁਧ ਸਾਰ ਲਈ ਭਾਲ ਕੀਤੀ ਕਿ ਕਿਸ ਥਾਂ ਤੇ ਕਿਸ ਦੇ ਕੋਲ ਕਿਸ ਸੁਦਾਗਰ ਦੇ ਕੋਲ ਘੋੜਾ ਹੈ ਇਸ ਦੇ ਨਾਲ ਤਰ੍ਹਾਂ ਪੁੱਛਦਿਆਂ ਪੁੱਛਦਿਆਂ ਭਾਲ ਕਰਦੇ ਆ
ਜਾਏ ਬਿਲੋ ਕੇ ਤੁਰੰਗ ਅਰਾਕੀ
ਭਾਈ ਸੁਜਾਨਾ ਉਸ ਸਦਾਗਰ ਦੇ ਕੋਲ ਜਾ ਪਹੁੰਚਿਆ ਜਿੱਥੇ ਇਹ ਅਰਾਕੀ ਘੋੜਾ ਸੀ ਹੁਣ ਉੱਥੇ ਪਹੁੰਚ ਕਰਕੇ ਭਾਈ ਸੁਜਾਨਾ ਜੀ ਨੇ ਘੋੜਾ ਵੇਖਿਆ ਹੈ
ਹੱਥ ਪੈਰ ਬੋ ਸੁੰਦਰ ਹੀਰਾ
ਘੋੜੇ ਦੇ ਕੋਲ ਜਦੋਂ ਪਹੁੰਚੇ ਘੋੜੇ ਨੂੰ ਵੇਖਦਿਆਂ ਹੀ ਬੜਾ ਮਨ ਆਨੰਦਿਤ ਹੋ ਗਿਆ ਬੜਾ ਸੁੰਦਰ ਲੱਗਿਆ ਘੋੜੇ ਨੇ ਮਨ ਨੂੰ ਮੋਹਣਿਆ ਉਹ ਘੋੜੇ ਦੇ ਉੱਤੇ ਹੱਥ ਫੇਰਿਆ ਭਾਈ ਸੁਜਾਨਾ ਜੀ ਨੇ
ਗੁਰ ਹਿਤ ਚਾਹਿਓ ਸਿੱਖ ਕਨੇਰਾ
ਹੁਣ ਗੁਰੂ ਸਾਹਿਬ ਜੀ ਦੇ ਲਈ ਇਹ ਅਰਾਕੇ ਘੋੜਾ ਖਰੀਦਣਾ ਚਾਹੁੰਦਾ ਕਿ ਇਹ ਬੜਾ ਸੋਹਣਾ ਸੁੰਦਰ ਜਿਹੜਾ ਘੋੜਾ ਹੈ ਮੈਂ ਆਪਣੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਚ ਅਰਪਣ ਕਰਨਾ ਹੈ
ਕਹਿਓ ਮੋਲ ਮੁਝ ਦਿਓ ਸੁਨਾਈ
ਤੇ ਹੁਣ ਜਿਹੜਾ ਸੁਦਾਗਰ ਸੀ ਜਿਹੜਾ ਘੋੜਿਆਂ ਦਾ ਮਾਲਕ ਸੀ ਉਹ ਘੋੜੇ ਦੇ ਮਾਲਕ ਨੂੰ ਪੁੱਛਿਆ ਕਿ ਇਹਦਾ ਸੁਦਾਗਰ ਜੀ ਮੈਨੂੰ ਮੁੱਲ ਦੱਸ ਦਿਓ ਤੁਹਾਡਾ ਘੋੜਾ ਬੜਾ ਸੁੰਦਰ ਹੈ ਇਹ ਘੋੜੇ ਦਾ ਮੁੱਲ ਕੀ ਹੈ ਕਿੰਨੇ ਦਾ ਤੁਸੀਂ ਇਹ ਘੋੜਾ ਦੇਣਾ ਇਹਦੇ ਮੁੱਲ ਦੇ ਬਾਬਤ ਮੈਨੂੰ ਦੱਸਣਾ ਕਰੋ
ਹਮ ਲੀਵੇਂ ਤਨ ਦੇ ਹਰ ਖਾਈ
ਤੇ ਜਿਵੇਂ ਤੂੰ ਕਹੇਗਾ ਜਿੰਨਾ ਧਨ ਤੂੰ ਕਹੇਗਾ ਉਹ ਧਨ ਮੈਂ ਤੈਨੂੰ ਉਸ ਘੋੜੇ ਦੇ ਬਦਲੇ ਵਜੋਂ ਦਵਾਂਗਾ ਮੁੱਲ ਦੇ ਕੇ ਘੋੜਾ ਇਹ ਖਰੀਦਾਂਗਾ
ਸੁਨਤ ਸੁਦਾਗਰ ਨੇ ਤਿਸ ਕਹਿਓ
ਜਦੋਂ ਇਸ ਤਰ੍ਹਾਂ ਦੇ ਨਾਲ ਭਾਈ ਸੁਜਾਨਾ ਜੀ ਨੇ ਘੋੜੇ ਦਾ ਮੁੱਲ ਪੁੱਛਿਆ ਤੇ ਸੁਣ ਕਰਕੇ ਜਿਹੜਾ ਘੋੜੇ ਦਾ ਮਾਲਕ ਸੀ ਸੁਦਾਗਰ ਉਹ ਬੋਲਿਆ ਕਹਿਣ ਲੱਗਾ
ਲੈ ਬੇ ਉਚਿਤ ਨਹੀਂ ਤੂੰ ਲਇਓ
ਕਹਿਣ ਲੱਗਾ ਇਹ ਤੇਰੇ ਲੈਣ ਵਾਸਤੇ ਉਚਿਤ ਨਹੀਂ ਭਾਵ ਕਿ ਤੂੰ ਇਹ ਘੋੜੇ ਨੂੰ ਖਰੀਦ ਨਹੀਂ ਸਕਦਾ ਇਹਦੀ ਕੀਮਤ ਬੜੀ ਹੈ ਤੇ ਬਹੁ ਮੋਲਾ ਘੋੜਾ ਦਾ ਮੁੱਲ ਬਹੁਤ ਹੈ ਲੱਖਾਂ ਵਿੱਚ ਹੈ ਇਸ ਕਰਕੇ ਤੇਰੇ ਲਈ ਉਚਿਤ ਨਹੀਂ
ਇਸ ਕੋ ਪਾਤਸ਼ਾਹ ਕੋ ਲੇਵੇਂ
ਇਹ ਘੋੜੇ ਨੂੰ ਤਾਂ ਕੋਈ ਪਾਤਸ਼ਾਹ ਖਰੀਦ ਸਕਦਾ ਜਿਹੜਾ ਪਾਤਸ਼ਾਹ ਹੋਵੇਗਾ ਉਹ ਇਹ ਘੋੜੇ ਦਾ ਮੁੱਲ ਦੇ ਸਕਦਾ ਉਹ ਇਸ ਘੋੜੇ ਦੀ ਖਰੀਦ ਕਰ ਸਕਦਾ ਹੈ
ਅਨਗਨ ਤਨ ਮਨ ਗਿਨੇ ਨਾ ਦੇਵੇ
ਜਿਹਦੇ ਧਨ ਖਰਚਣ ਦੇ ਵਿੱਚ ਕੋਈ ਸੰਕੋਚ ਨਾ ਕਰੇ। ਬਾਦਸ਼ਾਹ ਹੋਏਗਾ ਜਿਹੜਾ ਉਹੀ ਇਹ ਘੋੜੇ ਨੂੰ ਖਰੀਦੇਗਾ ਨਾ, ਜਿਹੜਾ ਧਨ ਖਰਚਣ ਵਾਸਤੇ ਹੱਥ ਪਿੱਛੇ ਨਹੀਂ ਖਿੱਚੇਗਾ, ਸੰਕੋਚ ਨਹੀਂ ਕਰੇਗਾ, ਗਿਣਤੀ ਮਿਣਤੀ ਵਿੱਚ ਨਹੀਂ ਪਵੇਗਾ, ਉਹ ਇਹ ਘੋੜੇ ਨੂੰ ਖਰੀਦ ਸਕਦਾ ਹੈ।
ਸਿੱਖ ਨੇ ਕਹਿਓ ਬਾਕਪੁਰ ਤੋਰਾ।
ਹੁਣ ਭਾਈ ਸਜਾਨਾ ਇਹ ਸੌਦਾਗਰ ਦੀ ਗੱਲ ਕਹਿ ਸੁਣ ਕੇ ਕਹਿਣ ਲੱਗਾ, ਇਹ ਸੌਦਾਗਰ ਜੀ ਤੁਹਾਡਾ ਬਚਨ ਸੱਚ ਹੈ ਜੋ ਤੁਸੀਂ ਕਿਹਾ। ਇਹ ਸੁਣ ਕਰਕੇ ਭਾਈ ਸੁਜਾਨ ਜੀ ਨੇ ਕਿਹਾ
ਸੱਚਾ ਪਾਤਸ਼ਾਹ ਲੇ ਕੋਰਾ।
ਕਹਿਣ ਲੱਗਾ ਇਹ ਸੱਚੇ ਪਾਤਸ਼ਾਹ ਮੇਰੇ ਪੀਰੇ ਦੇ ਮਾਲਕ ਪਰਉਪਕਾਰੇ ਵਣਜੋਧਾ ਬੋ ਪਰਉਪਕਾਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਇਹ ਘੋੜੇ ਨੂੰ ਖਰੀਦ ਰਹੇ ਨੇ। ਇਹ ਘੋੜਾ ਉਹਨਾਂ ਨੇ ਖਰੀਦਣਾ, ਤੇਰੇ ਜਿਹੜੇ ਕਹੇ ਹੋਏ ਵਾਕ ਨੇ ਉਹ ਸੱਚੇ ਨੇ ਕਿ ਇਹਨੂੰ ਕੋਈ ਆਮ ਬੰਦਾ ਨਹੀਂ ਖਰੀਦ ਸਕਦਾ, ਇਹਨੂੰ ਸੱਚਾ ਪਾਤਸ਼ਾਹ ਖਰੀਦੇਗਾ। ਇਹ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਘੋੜਾ ਖਰੀਦ ਰਹੇ ਹਨ।
ਗਿਨੇ ਨਾ ਧਨ ਮਨ ਕਰਕੇ ਜੋਏ।
ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਉਹ ਧਨ ਦੀ ਗਿਣਤੀ ਮਿਣਤੀ ਵਿੱਚ ਨਹੀਂ ਪੈਂਦੇ, ਉਹ ਇਹ ਕਦੇ ਨਹੀਂ ਸੋਚਦੇ, ਇਸ ਕਰਕੇ ਘੋੜੇ ਨੂੰ ਉਹ ਖਰੀਦ ਰਹੇ ਹਨ।
ਇਹ ਤੁਰੰਗ ਲੇਵਤੇ ਸੋਏ।
ਇਸ ਪ੍ਰਕਾਰ ਦੇ ਨਾਲ ਜਿਹੜਾ ਹੈ ਜਿਹੜਾ ਕਿਹਾ ਹੋਇਆ ਤੇਰਾ ਇਹ ਤੁਰੰਗ ਲੇਵਤ ਹੈ ਸੋਏ, ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਇਸ ਘੋੜੇ ਨੂੰ ਖਰੀਦ ਰਹੇ ਹਨ।
ਕਯੋ ਮੁੱਲ ਹਮ ਲੀ ਸੁਨ ਕਾਨਾ।
ਤੇ ਹੁਣ ਉਹ ਕਹਿਣ ਲੱਗਾ ਤੂੰ ਇੱਕ ਵਾਰੀ ਮੈਨੂੰ ਦਾ ਮੁੱਲ ਤਾਂ ਦੱਸ। ਸੌਦਾਗਰ ਜੀ ਮੈਨੂੰ ਘੋੜੇ ਦਾ ਮੁੱਲ ਇੱਕ ਵਾਰੀ ਦੱਸੋ ਤਾਂ ਸਹੀ, ਕਿੰਨਾ ਮੁੱਲ ਹੈ ਇਸ ਘੋੜੇ ਦਾ।
ਤਬ ਸੌਦਾਗਰ ਸੱਚ ਬਖਾਨਾ।
ਜਦੋਂ ਭਾਈ ਸੁਜਾਨਾ ਜੀ ਨੇ ਪੁੱਛਿਆ ਤੇ ਸੁਣ ਕਰਕੇ ਉਹ ਸੌਦਾਗਰ ਬੋਲਿਆ ਸੱਚੋ ਸੱਚ ਦੱਸਣ ਲੱਗਾ ਕਿ ਘੋੜੇ ਦਾ ਮੁੱਲ ਕਿੰਨਾ ਹੈ।
ਮੁੱਲ ਸਵਾ ਲੱਖ ਇਸ ਕੋ ਪਾਵੇ।
ਕਹਿਣ ਲੱਗਾ ਹੇ ਭਾਈ ਇਹਦਾ ਮੁੱਲ ਸਵਾ ਲੱਖ ਹੈ, ਇਹ ਜਿਹੜਾ ਇਰਾਕੀ ਘੋੜਾ ਉਸ ਵਕਤ ਦਾ ਸਵਾ ਲੱਖ ਅੱਜ ਕਰੋੜਾਂ ਦੇ ਬਰਾਬਰ ਹੈ। ਕਹਿਣ ਲੱਗਾ ਇਸ ਘੋੜੇ ਦਾ ਮੁੱਲ ਸਵਾ ਲੱਖ ਹੈ।
ਲੱਖ ਦੀਏ ਬਿਨ ਹੱਥ ਨ ਆਵੇ।
ਜੇ ਤੂੰ ਕਹੇ ਮੈਂ ਲੱਖ ਤੋਂ ਘੱਟ ਨਹੀਂ ਦੇਣਾ, ਲੱਖ ਰੁਪਈਆ ਦਿੱਤੇ ਤੋਂ ਬਿਨਾਂ ਇਹ ਤੇਰੇ ਹੱਥ ਨਹੀਂ ਆਉਣਾ, ਤੂੰ ਇਹਨੂੰ ਖਰੀਦ ਨਹੀਂ ਸਕਦਾ, ਇਸ ਤੋਂ ਘੱਟ ਮੈਂ ਇਹਦਾ ਰੇਟ ਨਹੀਂ ਕਰਨਾ, ਇਹਦਾ ਮੁੱਲ ਮੈਂ ਇਸ ਤੋਂ ਘੱਟ ਨਹੀਂ ਕਰਨਾ। ਵੈਸੇ ਇਹਦਾ ਮੁੱਲ ਸਵਾ ਲੱਖ ਪਾਇਆ ਹੈ, ਪਰ ਜੇ ਤੂੰ ਖਰੀਦਣਾ ਚਾਹੁੰਦਾ ਹੈ ਤੇ ਤੇਰੇ ਵਾਸਤੇ ਇੱਕ ਲੱਖ ਰੁਪਇਆ, ਇੱਕ ਲੱਖ ਤੋਂ ਇੱਕ ਰੁਪਇਆ ਵੀ ਘੱਟ ਨਹੀਂ ਲੱਗੇਗਾ, ਇੱਕ ਲੱਖ ਰੁਪਇਆ ਦੇ ਕੇ ਤੂੰ ਘੋੜਾ ਖਰੀਦ ਸਕਦਾ ਹੈ।
ਸੁਣ ਸਿੱਖ ਆਨੰਦ ਕਰ ਉਰਮਾਈ।
ਤੇ ਜਦੋਂ ਸਿੱਖ ਨੇ ਸੁਣਿਆ ਤੇ ਇਹਦੇ ਹਿਰਦੇ ਵਿੱਚ ਆਨੰਦ ਵਧਿਆ, ਬੜਾ ਹਿਰਦੇ ਵਿੱਚ ਪ੍ਰੇਮ ਜਿਹੜਾ ਉਹ ਵਧਿਆ ਹੈ।
ਗੁਰ ਕੋ ਦਰਬ ਇਤੋ ਹੋਏ ਨਾਈ।
ਹੁਣ ਮਨ ਵਿੱਚ ਵਿਚਾਰਿਆ ਕਿ ਜਿਹੜੀ ਦਸਵੰਧ ਦੀ ਮਾਇਆ ਮੈਂ ਕੱਢੀ ਹੈ ਭਾਵੇਂ ਕੋ ਬਹੁਤ ਹੈ, ਪਰ ਘੋੜੇ ਦੀ ਜਿੰਨੀ ਕੀਮਤ ਆ ਉਤਨੇ ਨਹੀਂ ਬਣਦੇ।
ਸਾਚੋ ਪਾਤਸ਼ਾਹ ਲੇ ਅਸਕੋ।
ਕਹਿਣ ਲੱਗਾ ਹੁਣ ਗੁਰੂ ਸਾਹਿਬ ਪਾਤਸ਼ਾਹ ਮੈਂ ਕਹਿ ਚੁੱਕਾ ਸੌਦਾਗਰ ਨੂੰ ਕਿ ਘੋੜਾ ਸੱਚੇ ਪਾਤਸ਼ਾਹ ਲੈ ਰਹੇ ਨੇ, ਜੇ ਲੈਣਾ ਹੁੰਦਾ ਮੈਂ ਆਪ ਤਾਂ ਗੱਲ ਹੋਰ ਸੀ, ਹੁਣ ਬਚਨ ਕਹਿ ਦਿੱਤਾ ਕਿ ਇਸ ਘੋੜੇ ਨੂੰ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਖਰੀਦ ਰਹੇ ਹਨ।
ਮੈਂ ਕਹਿ ਦਿਓ ਬਾਕ ਅਬ ਇਸ ਕੋ।
ਮੈਂ ਹੁਣ ਸੌਦਾਗਰ ਨੂੰ ਇਹ ਗੱਲ ਕਹਿ ਚੁੱਕਾ ਭਾਵੇਂ ਮੇਰੇ ਕੋਲ ਦਸਵੰਧ ਦੀ ਮਾਇਆ ਘੱਟ ਬਣਦੀ ਹੈ, ਪਰ ਫਿਰ ਵੀ ਮੈਂ ਸੌਦਾਗਰ ਨੂੰ ਇਹ ਗੱਲ ਕਹਿ ਦਿੱਤੀ ਹੈ ਕਿ ਇਹ ਘੋੜਾ ਤਾਂ ਮੇਰੇ ਸੱਚੇ ਪਾਤਸ਼ਾਹ ਖਰੀਦ ਰਹੇ ਨੇ। ਸਿੱਖ ਦੇ ਹਿਰਦੇ ਦੀ ਜਦੋਂ ਭਾਵਨਾ ਹੋਵੇ, ਜਦੋਂ ਪ੍ਰੇਮ ਹੋਵੇ, ਅੱਜ ਵੀ ਇੱਕ ਗੁਰੂ ਕਾ ਪਿਆਰਾ ਆਇਆ ਦਿੱਲੀ ਤੋਂ, ਬੜਾ ਪ੍ਰੇਮ ਹੈ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਘਰ ਦੇ ਨਾਲ ਪ੍ਰੇਮ ਨਾਲ ਸੇਵਾ ਕਰਦੇ ਨੇ, ਤੇ ਲਖਨ ਮਾਜਰੇ ਸਥਾਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਉੱਥੇ ਵੀ ਸੇਵਾ ਕਰਦੇ ਨੇ ਤੇ ਅੱਜ ਬਚਨ ਸੁਣਾ ਰਹੇ ਸੀ। ਕਹਿਣ ਲੱਗੇ ਗੁਰੂ ਸਾਹਿਬ ਜੀ ਨੇ ਤਰਸ ਕਰਕੇ ਉੱਥੋਂ ਦੀ ਸੇਵਾ ਬਖਸ਼ਿਸ਼ ਕੀਤੀ, ਸੇਵਾ ਕਰਦਿਆਂ ਕਰਦਿਆਂ ਮੇਰੇ ਕੋਲ ਜਿਹੜੀ ਸੀ ਉਹ ਮਾਇਆ ਘਟ ਗਈ, ਤੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਤੇ ਇੱਕ ਮਨ ਵਿੱਚ ਖਿਆਲ ਸੀ ਕਿ ਮੈਂ ਆਪਣੇ ਭਾਵੇਂ ਛੰਨ ਬਣ ਕੇ ਰਹਿ ਲਵਾਂ, ਪਰ ਮੈਂ ਗੁਰੂ ਸਾਹਿਬ ਦੇ ਘਰ ਦੀ ਹੁਣ ਸੇਵਾ ਲਈ ਹੈ, ਗੁਰੂ ਸਾਹਿਬ ਤਰਸ ਕਰਕੇ ਮੇਰੇ ਕੋਲੋਂ ਪੂਰੀ ਕਰਵਾ ਲਵੋ। ਕਹਿੰਦੇ ਜੋ ਕੁਝ ਜਿਤਨਾ ਵੀ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਸੀ ਉਸ ਸੇਵਾ ਵਿੱਚ ਲਾ ਕੇ ਗੁਰੂ ਸਾਹਿਬ ਨੇ ਤਰਸ ਕਰਕੇ ਮੇਰੇ ਤੋਂ ਸੇਵਾ ਲਈ। ਇਹ ਗੁਰੂ ਕੇ ਸਿੱਖ ਦੇ ਹਿਰਦੇ ਦਾ ਪ੍ਰੇਮ ਹੈ, ਇਹ ਭਾਵਨਾ ਹੈ। ਹੁਣ ਇੱਥੇ ਭਾਵੇਂ ਕਿ ਦਸਵੰਧ ਦੀ ਮਾਇਆ ਉਨੀ ਨਹੀਂ ਬਣਦੀ ਜਿੰਨਾ ਮੁੱਲ ਦੱਸਿਆ ਘੋੜੇ ਦਾ, ਪਰ ਉਹਨੂੰ ਭਾਈ ਸਜਾਨਾ ਜੀ ਕਹਿਣ ਲੱਗੇ ਮੈਂ ਕਹਿ ਦਿੱਤਾ ਹੈ ਤੇ ਮੇਰੇ ਹਿਰਦੇ ਦੀ ਭਾਵਨਾ ਵੀ ਹੈ ਕਿ ਮੈਂ ਆਪਣੇ ਸਤਿਗੁਰੂ ਜੀ ਲਈ ਸੋਹਣਾ ਸੁੰਦਰ ਘੋੜਾ ਗੁਰੂ ਸਾਹਿਬ ਜੀ ਨੂੰ ਭੇਟ ਕਰਾਂ, ਜਿਸ ਨੂੰ ਵੇਖ ਕੇ ਸਤਿਗੁਰੂ ਪਾਤਸ਼ਾਹ ਮੇਰੇ ਤੇ ਪ੍ਰਸੰਨ ਹੋ ਜਾਣ, ਗੁਰੂ ਕੀ ਖੁਸ਼ੀ ਮੈਨੂੰ ਮਿਲ ਜਾਏ। ਤੇ ਕਹਿਣ ਲੱਗੇ ਬਚਨ ਵੀ ਮੈਂ ਕਹਿ ਦਿੱਤੇ ਹਨ, ਭਾਵੇਂ ਮੇਰੇ ਕੋਲ ਓਨਾ ਧਨ ਇਹ ਨਹੀਂ ਬਣਦਾ।
आगे मैं जो करो व्यवहार,
लगा अगे जना मैं व्यवहार को व्यापार करांगा काम कार करांगा,
इसमें लेवो शेख बिहार,
ओदे विचों जना बाकी जना रहिंदा है, क्योंकि अगे भी तो गुरु साहब जी दा दसवंध कढ़ना है, ओ मैं ओदे विचों आप ही कर लवांगा, पर उन्हें घोड़ा जना मैं जरूर खरीदना है।
ए मन ठान लाखई दीना,
ए मन विच ठान के ए मन विच विचार करके धन गुरु हरगोबिंद साहब पातशाह जी दे लई घोड़ा खरीदन दे लई भाई सुजाना जी ने लख रुपया सुदागर दे हाथ ते रख दिता, जिन्नी कीमत कही उस सुदागर ने एक लख रुपया गिन के उस सुदागर दे हाथ ते रखिया है।
कोरा खोल तहां ते लीना,
ते हुण उथो सुदागर नूं घोड़े दा मुल दे के एक लख रुपया, ते भाई सुजाना जी ने ओ घोड़ा उथो खोल लिया।
नट बाजी जिम बाजी चाला,
ते जिवें नट नाटक खेडन वाला ओ नाटक खेडदा ना मनोरंजन करदा लोकां दा कई तरह दीआं बाजियां खेडदा उसे तरह।
फांदत चंचल बली विशाला,
ए बड़ा बलवान जिहड़ा बल वाला ताकत वाला घोड़ा है उसे तरह नट बाजियां पाउंदा होया बड़ा जिहड़ा है ओ घोड़ा चंचल जिहड़ा बलवान है उस तरीके दे नाल बाजियां पाउंदा मानो भाई सुजाना जी दे नाल जा रहा है।
ज्यों क्यों कर काबल में लियायो,
किवें किवें करके क्योंकि तोर के पैदल लिया रहे ने कि पहला सवार धन गुरु हरगोबिंद साहब पातशाह जी लई खरीदिया ते उन्होंने सवार होना है उत्ते सवार नहीं होए उदियां लगामां फड़ के पैदल तोर के लैके आ रहे ने बड़ा बलवान सी ताकतवर सी घोड़ा बड़ा चंचल सी ते इस करके ਉਹਨੂੰ ਬੜੇ ਜਿਵੇਂ ਕਿਵੇਂ ਤਰੀਕੇ ਨਾਲ ਕਰਕੇ ਜਿਹੜਾ ਕਾਬੂ ਕਰਕੇ ਕਾਬਲ ਲੈ ਕੇ ਪਹੁੰਚੇ ਹਨ।
ਪਟ ਪੁਰਾਨ ਸੋ ਰਾਖੇ ਛਾਇਓ,
ਤੇ ਘਰ ਪਹੁੰਚ ਕੇ ਜਿਹੜੇ ਪੁਰਾਣੇ ਕੱਪੜੇ ਸਨਪਾਟੇ ਪੁਰਾਣੇ ਉਹ ਘੋੜੇ ਦੇ ਉੱਤੇ ਪਾ ਕੇ ਘੋੜੇ ਨੂੰ ਢੱਕਿਆ, ਇਹ ਢੱਕਣ ਦਾ ਭਾਵ ਸੀ ਕਿ ਕਿਸੇ ਨੂੰ ਕੋਈ ਖਬਰ ਲੱਗ ਜਾਏ ਕੋਈ ਬਾਦਸ਼ਾਹ ਕੋਲ ਜਾ ਕੇ ਚੁਗਲੀ ਕਰਦੇ ਕਿ ਉੱਥੇ ਬੜਾ ਬਲਵਾਨ ਬੜਾ ਸੁੰਦਰ ਘੋੜਾ ਮਤਾ ਬਾਦਸ਼ਾਹ ਲੈ ਜਾਵੇ, ਇਸ ਕਰਕੇ ਲੁਕਾਉਣ ਦੇ ਲਈ ਉਹਦੇ ਤੇ ਜਿਹੜੇ ਪਾਟੇ ਪੁਰਾਣੇ ਕੱਪੜੇ ਸਨ ਉਹ ਪਾ ਦਿੱਤੇ ਹਨ।
ਗੁਰਦਰਸ਼ਨ ਕੋ ਅਧਿਕ ਉਮੰਗਤ,
ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਹਿਰਦੇ ਅੰਦਰ ਬੜੇ ਉਮੰਗ ਬੜੇ ਅੰਦਰ ਜਿਹੜੀ ਉਹ ਭਾਵਨਾ ਬਣੀ ਹੈ।
ਕਾਬਲ ਆਦਿ ਮਿਲੀ ਬਹੁ ਸੰਗਤ,
ਕਾਬਲ ਇਲਾਕੇ ਦੀਆਂ ਜਿੰਨੀਆਂ ਵੀ ਸਿੱਖ ਸੰਗਤਾਂ ਹਨ।
ਮਦਰ ਦੇਸ਼ ਕੋ ਆਵਨ ਲਾਗੀ,
ਮਦਰ ਦੇਸ਼ ਇਹ ਪੰਜਾਬ ਦੀ ਧਰਤੀ ਚਿੱਤਰ ਨਾਟਕ ਦੇ ਵਿੱਚ ਵੀ ਪਾਤਸ਼ਾਹ ਲਿਖਦੇ ਹਨ ਮਦਰ ਦੇਸ਼ ਹਮਕੋ ਲੈ ਆਏ, ਪੰਜਾਬ ਦੀ ਧਰਤੀ ਵੱਲ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਕਾਬਲ ਦੀਆਂ ਸਿੱਖ ਸੰਗਤਾਂ ਇਕੱਤਰ ਹੋਈਆਂ, ਉਹਨਾਂ ਨੇ ਪੰਜਾਬ ਦੀ ਧਰਤੀ ਵੱਲ ਨੂੰ ਚਾਲਾ ਪਾਇਆ।
ਲੈ ਤਨ ਆਦਿ ਵਸਤੇ ਅਨੁਰਾਗੀ,
ਬਹੁਤ ਸਾਰੀਆਂ ਵਸਤੂਆਂ ਗੁਰੂ ਸਾਹਿਬ ਜੀ ਨੂੰ ਭੇਟ ਕਰਨ ਵਾਸਤੇ ਸਾਰਿਆਂ ਨੇ ਲਈਆਂ ਇਕੱਤਰ ਕੀਤੀਆਂ ਹਨ।
ਲੈ ਤੁਰੰਗ ਸਭ ਸੰਗ ਮਿਲਿਓ,
ਤੇ ਸਾਰੇ ਜਿਹੜੇ ਸਨ ਜਦੋਂ ਬਿਠਾਵਾਂ ਅਰ ਇਕੱਤਰ ਕਰਕੇ ਸਾਰੀਆਂ ਸਿੱਖ ਸੰਗਤਾਂ ਇਕੱਠੀਆਂ ਹੋ ਕੇ ਕਾਬਲ ਤੋਂ ਤੁਰੀਆਂ ਪੰਜਾਬ ਦੀ ਧਰਤੀ ਵੱਲ, ਤੇ ਇਧਰ ਭਾਈ ਸੁਜਾਨਾ ਜੀ ਵੀ ਘੋੜੇ ਨੂੰ ਨਾਲ ਲੈ ਕੇ ਸੰਗਤਾਂ ਦੇ ਨਾਲ ਆ ਕੇ ਮਿਲੇ ਹਨ।
ਅਧਿਕ ਛੁਪਾਵਤ ਪੰਥ ਚਲਿਓ,
ਤੇ ਬੜਾ ਛੁਪਾ ਕੇ ਉਸੇ ਤਰ੍ਹਾਂ ਉੱਤੇ ਵਸਤਰ ਪਾਏ ਹੋਏ ਨੇ ਢੱਕਿਆ ਹੋਇਆ, ਤੇ ਬੜਾ ਛੁਪਾ ਕੇ ਭਾਈ ਸੁਜਾਨਾ ਜੀ ਘੋੜੇ ਨੂੰ ਨਾਲ ਲੈ ਕੇ ਚੱਲ ਰਹੇ ਹਨ।
ਮੈਂ ਉਮਰਾਵ ਦੇਖ ਕਰ ਲਏ,
ਮਨ ਵਿੱਚ ਖਿਆਲ ਹੈ ਕਿ ਕੋਈ ਉਮਰਾਵ ਕੋਈ ਵਜ਼ੀਰ ਮਤਾ ਵੇਖ ਲਵੇ ਘੋੜੇ ਨੂੰ ਵੇਖ ਕੇ ਮੇਰੇ ਕੋਲੋਂ ਕਿਤੇ ਖੋਹ ਲੈਣ ਬਾਦਸ਼ਾਹ ਦੀਆਂ ਫੌਜਾਂ, ਇਸ ਕਰਕੇ ਉਹਨੂੰ ਲੁਕਾ ਕੇ ਬੜੇ ਪਰਦੇ ਨਾਲ ਲਿਜਾ ਰਹੇ ਹਨ।
ਸ਼ਾਹ ਨਿਕਟ ਸੁਧ ਕੋ ਨੈ ਦੇ,
ਜੇ ਕਿਸੇ ਉਮਰਾਵ ਵਜ਼ੀਰ ਨੇ ਵੇਖ ਲਿਆ ਤੇ ਉਹ ਬਾਦਸ਼ਾਹ ਦੇ ਕੋਲ ਜਾ ਕੇ ਚੁਗਲੇ ਕਰੇਗਾ ਉਹਨੂੰ ਖਬਰ ਦੇਵੇਗਾ।
ਗੁਰ ਟਿਗ ਪਹੁੰਚੇ ਬਿਗਨ ਬਈਨ,
ਇਹ ਗੁਰੂ ਸਾਹਿਬ ਜੀ ਦੇ ਕੋਲ ਸਹੀ ਸਲਾਮਤ ਗੁਰੂ ਸਾਹਿਬ ਜੀ ਦੀ ਭੇਟਾ ਪਹੁੰਚ ਜਾਵੇ ਨਿਰਵਿਘਨ, ਕੋਈ ਵਿਘਨ ਨਾ ਪਵੇ ਰਸਤੇ ਵਿੱਚ, ਨਿਰਵਿਘਨ ਹੈ ਗੁਰੂ ਕੀ ਭੇਟਾ ਜੋ ਮੈਂ ਗੁਰੂ ਸਾਹਿਬ ਜੀ ਨੂੰ ਅਰਪਣ ਕਰਨ ਵਾਸਤੇ ਲਿਜਾ ਰਿਹਾ ਉਹ ਗੁਰੂ ਸਾਹਿਬ ਜੀ ਦੇ ਕੋਲ ਪਹੁੰਚ ਜਾਵੇ।
ਇਸੇ ਤੇ ਯਤਨ ਅਨੇਕ ਸੁਕੀਨ,
ਇਸ ਪ੍ਰਕਾਰ ਦੇ ਨਾਲ ਬੜੇ ਯਤਨ ਕੀਤੇ ਕਿ ਕਿਸੇ ਪ੍ਰਕਾਰ ਦਾ ਕੋਈ ਵਿਘਨ ਨਾ ਪਵੇ ਕੋਈ ਵੇਖ ਨਾ ਲਵੇ, ਨਿਰਵਿਘਨ ਗੁਰੂ ਸਾਹਿਬ ਜੀ ਦੇ ਕੋਲ ਮੈਂ ਲੈ ਕੇ ਪਹੁੰਚ ਜਾਵਾ, ਇਸ ਤਰ੍ਹਾਂ ਦੇ ਨਾਲ ਬੜਾ ਯਤਨ ਕੀਤਾ ਗਿਆ।
ਅਟਕ ਸਿੰਧ ਨਦ ਤਰੀ ਚੜਾਵਾ,
ਅਟਕ ਪਹੁੰਚ ਕੇ ਸਿੰਧ ਨਦੀ ਨੂੰ ਪਾਰ ਕਰਨ ਵਾਸਤੇ ਇਹ ਜਿੱਥੇ ਸਾਰੀਆਂ ਸਿੱਖ ਸੰਗਤਾਂ ਬੇੜੇ ਵਿੱਚ ਸਵਾਰ ਹੋਈਆਂ ਉੱਥੇ ਘੋੜੇ ਨੂੰ ਕਿਸ਼ਤੀ ਦੇ ਵਿੱਚ ਸਵਾਰ ਕੀਤਾ ਗਿਆ।
ਤਟ ਉਰਾਰ ਲੇ ਜਬ ਉਂਗਲਾਵਾ,
ਇਸ ਤਰ੍ਹਾਂ ਬੇੜੀ ਦੇ ਵਿੱਚ ਚਾੜ ਕੇ ਘੋੜੇ ਨੂੰ ਸਿੰਧ ਨਦੀ ਪਾਰ ਕਰਕੇ ਜਦੋਂ ਉਰਲੇ ਪਾਸੇ ਆ ਕੇ ਉਤਰੇ ਹਨ।
ਇੱਕ ਉਮਰਾਵ ਪਿਸ਼ੋਰ ਸਿਧਾਰਾ,
ਬਾਦਸ਼ਾਹ ਦਾ ਇੱਕ ਵਜ਼ੀਰ ਜਿਹੜਾ ਪਿਸ਼ਾਵਰ ਨੂੰ ਜਾ ਰਿਹਾ, ਉਹਦੇ ਨਾਲ ਕੁਝ ਉਹਦੇ ਬੰਦੇ ਆਦਮੀ ਨੇ, ਉਹ ਨਾਲ ਲੈ ਕੇ ਉਹ ਪਿਸ਼ਾਵਰ ਵੱਲ ਨੂੰ ਤੁਰਿਆ ਜਾ ਰਿਹਾ ਹੈ।
ਸੁੰਦਰ ਬਾਜੀ ਚਪਲ ਨਿਹਾਰਾ,
ਉਸਨੇ ਬੜਾ ਸੋਹਣਾ ਸੁੰਦਰ ਬੜਾ ਬਲ ਵਾਲਾ ਬੜਾ ਤਾਕਤਵਰ ਜਦੋਂ ਘੋੜਾ ਵੇਖਿਆ,
ਤਹਾਂ ਤੇਜ ਐਸੇ ਕੁਛ ਪਏਓ,
ਉੱਥੇ ਐਸਾ ਕੁਝ ਵਾਪਰਿਆ ਜਦੋਂ ਹੁਣ ਕਿਸ਼ਤੀ ਤੋਂ ਘੋੜੇ ਨੂੰ ਉਤਾਰਿਆ ਗਿਆ।
ਰੋਕਿਓ ਜਾਏ ਨਾ ਬੋ ਬਲ ਕਹਿਓ,
ਹੁਣ ਬੜਾ ਬਲ ਸੀ ਉਸ ਘੋੜੇ ਵਿੱਚ, ਬੜਾ ਤਾਕਤਵਰ ਸੀ ਉਹ ਘੋੜਾ, ਤੇ ਜਦੋਂ ਘੋੜਾ ਕਿਸ਼ਤੀ ਵਿੱਚੋਂ ਉਤਰਿਆ ਤੇ ਬੜਾ ਚੰਚਲ ਹੋਇਆ ਜਿਹੜਾ ਤਾਹ ਨੂੰ ਉਛਲ ਲੱਗਾ ਹੈ।
ਸਨੇ ਸਨੇ ਸਾਦਰ ਕਰ ਫੇਰ,
ਹੌਲੀ ਹੌਲੀ ਭਾਈ ਸਜਾਨਾ ਜੀ ਨੇ ਘੋੜੇ ਤੇ ਹੱਥ ਫੇਰਿਆ, ਘੋੜੇ ਤੇ ਹੱਥ ਫੇਰ ਕੇ ਉਹ ਘੋੜੇ ਨੂੰ ਕਾਬੂ ਕੀਤਾ, ਵਸ ਵਿੱਚ ਕੀਤਾ ਹੈ।
ਕਰਿਓ ਟਿਕਾਵਨ ਘੋੜਾ ਫੇਰ,
ਇਸ ਤਰ੍ਹਾਂ ਦੇ ਨਾਲ ਹੱਥ ਫੇਰ ਕੇ ਉਹ ਘੋੜੇ ਨੂੰ ਟਿਕਾਇਆ ਹੈ।
ਪਿਖ ਉਮਰਾਵ ਰਿਦਾ ਬਿਰਮਾਇਓ,
ਜਦੋਂ ਵਜ਼ੀਰ ਨੇ ਵੇਖਿਆ ਘੋੜੇ ਨੂੰ, ਐਸਾ ਚੰਚਲ ਐਸਾ ਬਲਵਾਨ ਘੋੜਾ ਵੇਖ ਕਰਕੇ ਜਿਹੜਾ ਉਹ ਬਾਦਸ਼ਾਹ ਦਾ ਵਜ਼ੀਰ ਸੀ ਉਹਦਾ ਮਨ ਜਿਹੜਾ ਸੀ ਉਹ ਨਲਚਾ ਗਿਆ।
ਮਨੋ ਕਮਲ ਪਰ ਭਵਰ ਲੁਭਾਇਓ,
ਲੋਭੀ ਹੋਇਆ ਮਨ ਨੂੰ, ਜਿਵੇਂ ਭਵਰਾ ਕਮਲ ਫੁੱਲ ਤੇ ਲੁਭਾਏ ਮਨ ਹੋ ਜਾਂਦਾ, ਕਮਲ ਫੁੱਲ ਤੇ ਪਹੁੰਚਦਾ ਨਾ ਭਵਰਾ, ਉਸੇ ਤਰ੍ਹਾਂ ਜਿਵੇਂ ਭਵਰਾ ਕਮਲ ਫੁੱਲ ਤੇ ਲੁਭਾਏ ਮਨ ਹੋ ਜਾਂਦਾ, ਇਹ ਵਜ਼ੀਰ ਦਾ ਮਨ ਜਿਹੜਾ ਸੀ ਉਹ ਲੁਭਾਏ ਮਨ ਹੋ ਗਿਆ ਘੋੜੇ ਨੂੰ ਵੇਖ ਕਰਕੇ।
ਬੂਜਨ ਕੀਨ ਆਏ ਕਿਸ ਕੋਰਾ,
ਉਹਨੇ ਪੁੱਛਿਆ ਕਹਿਣ ਲੱਗਾ ਘੋੜਾ ਕਿਸ ਦਾ, ਹੁਣ ਜਦੋਂ ਘੋੜਾ ਵੇਖਿਆ ਵੇਖ ਕਰਕੇ ਵਜ਼ੀਰ ਪੁੱਛਦਾ ਕਿ ਘੋੜੇ ਦਾ ਮਾਲਕ ਕੌਣ ਹੈ, ਇਹ ਘੋੜਾ ਕਿਸ ਦਾ ਹੈ।
ਕਹਿੰਦੇ ਆਏ ਜਾਏ ਕਿਸ ਓਰਾ,
ਕਹਿਣ ਲੱਗਾ ਕਿੱਥੋਂ ਆਇਆ ਇਹ ਘੋੜਾ ਤੇ ਅੱਗੇ ਕਿੱਥੇ ਲੈ ਕੇ ਜਾ ਰਹੇ ਹੋ।
ਸ਼੍ਰੀ ਗੁਰੂ ਹਰਗੋਬਿੰਦ ਵਿਸਾਲਾ,
ਤੇ ਹੁਣ ਭਾਈ ਸਜਾਨਾ ਜੀ ਕਹਿਣ ਲੱਗੇ ਮਹਾਨ ਪਰਉਪਕਾਰੇ ਸਤਿਗੁਰੂ ਮੇਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,
ਕਰਿਓ ਖਰੀਦਨ ਤਿੰਨ ਟਿੱਗ ਚਾਲਾ,
ਤੇ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਘੋੜਾ ਖਰੀਦਿਆ, ਇਹ ਘੋੜਾ ਉਹਨਾਂ ਨੇ ਖਰੀਦਿਆ ਤੇ ਉਹਨਾਂ ਦੇ ਕੋਲ ਜਾ ਰਿਹਾ ਹੈ।
ਮੂਰਖ ਮਨ ਉਮਰਾਵ ਵਿਚਾਰਾ,
ਤੇ ਮੂਰਖ ਮਨ ਇਹ ਵਜ਼ੀਰ ਦਾ ਮੂਰਖ ਹੋਇਆ, ਘੋੜੇ ਨੂੰ ਵੇਖ ਕੇ ਲੁਭਾਏ ਮਨ ਹੋ ਗਿਆ, ਮਨ ਅੰਦਰ ਵਿਚਾਰ ਕਰਨ ਲੱਗਾ।
ਸ਼ਾਹ ਉਚਿਤ ਆ ਰੁਚਿਰ ਨਿਹਾਰਾ,
ਉਹਨੇ ਮਨ ਵਿੱਚ ਰਤਾ ਖਿਆਲ ਨਹੀਂ ਕੀਤਾ ਕਿ ਮੇਰੀ ਪੀਰੀ ਦੇ ਮਾਲਕ ਜਿਨ੍ਹਾਂ ਦੇ ਅੱਗੇ ਸਾਰਾ ਸੰਸਾਰ ਝੁਕਦਾ ਉਹਨਾਂ ਦੇ ਲਈ ਇਹ ਘੋੜਾ, ਸਿੱਖ ਨੇ ਦੱਸਿਆ ਵੀ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਖਰੀਦਿਆ ਘੋੜਾ, ਉਹਨਾਂ ਦਾ ਘੋੜਾ ਹੈ, ਪਰ ਇਹਦੇ ਮਨ ਅੰਦਰ ਕੋਈ ਪ੍ਰੇਮ ਕੋਈ ਸ਼ਰਧਾ ਨਾਮ ਉਹ ਨੇੜੇ ਤੇੜੇ ਵੀ ਨਹੀਂ ਸੀ, ਮਨ ਵਿੱਚ ਵਿਚਾਰ ਕਰਕੇ ਉਹਨੇ ਇਹ ਚਾਹੁੰਦਾ ਕਿ ਮੈਂ ਬਾਦਸ਼ਾਹ ਦੀ ਖੁਸ਼ੀ ਲੈ ਲਵਾਂ। ਗੁਰੂ ਕਾ ਸਿੱਖ ਚਾਹੁੰਦਾ ਹੈ ਕਿ ਗੁਰੂ ਦੇ ਚਰਨਾਂ ਚ ਭੇਟ ਕਰਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰ ਲਵਾਂ, ਤੇ ਉਹ ਚਾਹੁੰਦਾ ਕਿ ਬਾਦਸ਼ਾਹ ਨੂੰ ਖੁਸ਼ ਕਰ ਲਵਾਂ, ਤੇ ਹੁਣ ਇਹਦੇ ਮਨ ਵਿੱਚ ਜਿਹੜਾ ਇਸ ਤਰ੍ਹਾਂ ਦਾ ਇਹ ਵਿਚਾਰ ਆਇਆ।
ਚੜੇ ਹਰਖ ਕਰ ਮੋਏ ਸਰਾਏ,
ਕਹਿਣ ਲੱਗਾ ਕਿ ਬਾਦਸ਼ਾਹ ਦੇ ਕੋਲ ਹੋਣਾ ਚਾਹੀਦਾ, ਤੇ ਘੋੜਾ ਜਦੋਂ ਬਾਦਸ਼ਾਹ ਕੋਲ ਪਹੁੰਚ ਜਾਏਗਾ, ਬਾਦਸ਼ਾਹ ਘੋੜੇ ਤੇ ਸਵਾਰ ਹੋਏਗਾ, ਪ੍ਰਸੰਨ ਹੋ ਕੇ ਫਿਰ ਮੇਰੇ ਤੇ ਬੜਾ ਖੁਸ਼ ਹੋਵੇਗਾ।
ਕਿਮ ਅਸਲੇ ਪੁਚਾਵੋ ਪਾਏ,
ਫਿਰ ਮੇਰੀ ਸ਼ਲਾਘਾ ਕਰੇਗਾ, ਤੇ ਹੁਣ ਕਿਹੜਾ ਤਰੀਕਾ ਵਰਤਾਂ, ਕਿਸ ਤਰੀਕੇ ਦੇ ਨਾਲ ਇਹ ਘੋੜਾ ਬਾਦਸ਼ਾਹ ਦੇ ਕੋਲ ਪਹੁੰਚਾਵਾਂ।
ਸੋਪੀ ਰਹੇ ਸ਼ਾਹ ਕੇ ਪਾਸ,
ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਵੀ ਆਉਂਦੇ ਜਾਂਦੇ ਰਹਿੰਦੇ ਨੇ, ਬਾਦਸ਼ਾਹ ਨਾਲ ਉਹਨਾਂ ਦਾ ਵੀ ਮੇਲ ਹੈ।
ਹੋਏ ਨਾ ਅਸਰਿਸ ਕਰੇ ਪ੍ਰਕਾਸ਼,
ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਇਸ ਘੋੜੇ ਤੇ ਸਵਾਰ ਹੋ ਕੇ ਸ਼ਾਹਜਹਾਨ ਬਾਦਸ਼ਾਹ ਦੇ ਕੋਲ ਆਉਣਗੇ, ਤੇ ਜਦੋਂ ਬਾਦਸ਼ਾਹ ਦੇ ਕੋਲ ਐਸਾ ਘੋੜਾ ਨਾ ਹੋਇਆ ਤੇ ਇਹ ਵੇਖ ਕੇ ਬਾਦਸ਼ਾਹ ਗੁੱਸੇ ਵਿੱਚ ਆਵੇਗਾ, ਇਸ ਕਰਕੇ ਆਉਂਦੇ ਜਾਂਦੇ ਰਹਿੰਦੇ ਨੇ, ਘੋੜਾ ਜਿਹੜਾ ਬਾਦਸ਼ਾਹ ਦੇ ਕੋਲ ਚਾਹੀਦਾ ਹੈ।
ਯਾਂ ਤੇ ਲਿਖ ਭੇਜੋ ਸੁਧ ਤਾਈ,
ਕਹਿਣ ਲੱਗਾ ਕਿ ਖਬਰ ਜਿਹੜੀ ਮੈਂ ਬਾਦਸ਼ਾਹ ਨੂੰ ਲਿਖ ਕੇ ਭੇਜ ਦਿੰਦਾ ਹਾਂ।
ਲੇ ਤੁਰੰਗ ਹੋਏ ਚਿੱਤ ਮੈਂ ਚਾਈ,
ਜਿਹਦਾ ਉਹ ਮਨ ਕਰੇਗਾ, ਜੇ ਉਹਦਾ ਹਿਰਦਾ ਚਾਹੇਗਾ, ਉਹ ਘੋੜਾ ਖਰੀਦਣਾ ਚਾਹੇਗਾ, ਘੋੜਾ ਲੈਣਾ ਚਾਹੇਗਾ ਤਾਂ ਲੈ ਲਵੇਗਾ, मेरा फर्ज मनदा कि मैं खबर लिख के बादशाह नूं भेज देवां।
अदब करे तो नाए ना लेवे।
जे गुरु हरगोबिंद साहब पातशाह जी दा अदब सत्कार करदा होवेगा ते नहीं लवेगा घोड़ा, मैं खबर भेज देंदा हां।
मन सिर दोष न किम को देवे।
मेरे सिर कोई दोष नहीं देवेगा कि तू चंगे नसल दे घोड़े बारे मैनू ने दसिया, मेरे ते कोई फिर दोष नहीं आवेगा।
इम विचार खत को लिख भेजा।
इस तरह विचार करके इस वजीर ने एक पत्र का एक खत लिखिया, लिख के बादशाह वल भेजिया है।
नरको के तुरत ही ले जा।
एक मनुख दे डोटे लाए, एक आदमी दे डोटे ला के उन्हू कहन लगे तुरत बड़ी छेती दे नाल जिहड़ा खत बादशाह दे कोल लैके जाना कर।
फरखे शाह दरब को
ते बादशाह जदों पढ़ेगा घोड़े दे बाल सुनेगा ते खुश होके बहुत सारा धन देवेगा।
चढ़ तो रंग पर अधिक रिजे।
फिर इस घोड़े नू जदों लै लवेगा घोड़े ते सवार होएगा, सवार होके बड़ा वो प्रसन्न ते खुश होएगा।
मजल विशाल पंथ सो चाला।
ते हुण पेंडा तय करन वास्ते बड़ी छेती दे नाल इहदा भेजिया होया आदमी जिहड़ा उहने ओह रस्ता पकड़िया जिथे बादशाह दा महल सी, बादशाह नूं मिलन वास्ते उस मंजिल ते चल पिया है।
पहुंचे उषा पास तिस काला।
तुरत चल के बड़ी छेती दे नाल बादशाह दे कोल पहुंचया।
मिल के सो टिग लिखियो पठायो।
बादशाह दे नजदीकी नूं मिल के जिहड़ा ओह लिखी होया खत सी, पत्रका सी, ਉਹ ਬਾਦਸ਼ਾਹ ਦੇ ਕੋਲ ਪਹੁੰਚਾਉਣਾ ਕੀਤੀ ਹੈ।
ਪਟ ਕਰ ਬਹੁਤ ਭਿਖਨ ਉਮਗਾਇਓ।
ਜਦੋਂ ਬਾਦਸ਼ਾਹ ਨੇ ਉਹ ਪੱਤਰਕਾ ਪੜ੍ਹੀ ਤੇ ਪੜ੍ਹ ਕਰਕੇ ਉਹ ਬਾਦਸ਼ਾਹ ਬੜਾ ਪ੍ਰਸੰਨ ਹੋਇਆ, ਬੜਾ ਖੁਸ਼ ਹੋਇਆ।
ਨਰਕੋ ਬੂਝਿਓ ਨਿਕਟ ਹਕਾਰੇ।
ਜਿਹੜਾ ਆਦਮੀ ਭੇਜਿਆ ਹੋਇਆ ਵਜ਼ੀਰ ਦਾ ਪੱਤਰਕਾ ਲੈ ਕੇ ਖਤ ਲੈ ਕੇ ਗਿਆ ਸੀ, ਸ਼ਾਹਜਹਾਨ ਬਾਦਸ਼ਾਹ ਨੇ ਆਪਣੇ ਕੋਲ ਬੁਲਾਇਆ। ਕੋਲ ਬੁਲਾ ਕੇ ਬਾਦਸ਼ਾਹ ਸ਼ਾਹਜਹਾਨ ਉਹਦੇ ਕੋਲੋਂ ਪੁੱਛਣ ਲੱਗਾ।
ਕਹਿ ਆਵਤ ਅਸ ਤੁਰੰਗ ਉਦਾਰੇ।
ਲੱਗੇ ਜਿਹੜਾ ਬੜਾ ਬਲਵਾਨ ਤਾਕਤਵਰ ਐਸਾ ਸੁੰਦਰ ਘੋੜਾ ਹੈ, ਇਹ ਤੂੰ ਕਿੱਥੇ ਵੇਖਿਆ, ਕਿੱਥੇ ਕ ਚੱਲ ਕੇ ਆ ਰਿਹਾ ਹੈ।
ਦੋਇ ਤ੍ਰੈ ਮੰਜ਼ਿਲ ਪਿਛਾਰੀ ਮੇਰੇ।
ਉਹ ਆਦਮੀ ਨੇ ਜਵਾਬ ਦਿੱਤਾ, ਕਹਿਣ ਲੱਗਾ ਕਿ ਦੋ ਤਿੰਨ ਮੰਜ਼ਿਲ ਮੇਰੇ ਤੋਂ ਪਿੱਛੇ ਹੈ, ਮੈਂ ਬੜੀ ਤੇਜ਼ੀ ਨਾਲ ਆਇਆ ਤਾਂ ਕਿ ਤੁਹਾਨੂੰ ਖਬਰ ਆ ਕੇ ਦੇ ਦੇਵਾਂ, ਇਹ ਖਤ ਤੁਹਾਡੇ ਕੋਲ ਪਹੁੰਚਾਉਣਾ ਕਰਾਂ, ਤੁਹਾਨੂੰ ਖਬਰ ਮਿਲ ਜਾਏ, ਇਸ ਕਰਕੇ ਮੈਂ ਬੜੀ ਤੇਜ਼ੀ ਨਾਲ ਚੱਲ ਕੇ ਆਇਆ, ਉਹ ਦੋ ਤਿੰਨ ਮੰਜ਼ਿਲ ਮੇਰੇ ਤੋਂ ਪਿੱਛੇ ਚੱਲ ਕੇ ਆ ਰਿਹਾ ਹੈ।
ਆਵਤ ਚੱਲਿਓ ਗੁਰੂ ਕੇ ਡੇਰੇ।
ਉਹ ਘੋੜਾ ਰਸਤੇ ਤੇ ਆ ਰਿਹਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਜਿੱਥੇ ਨਿਵਾਸ ਹੈ ਉਹਨਾਂ ਦੇ ਉਸ ਸਥਾਨ ਤੇ ਉਹ ਘੋੜਾ ਪਹੁੰਚਣਾ ਹੈ।
ਬਹੁ ਸੰਗਤ ਜਿਸ ਕੇ ਸੰਗ ਆਵਤ।
ਬੜੀਆਂ ਸਿੱਖ ਸੰਗਤਾਂ ਨਾਲ ਚੱਲ ਕੇ ਆ ਰਹੀਆਂ ਨੇ, ਜਿਹੜਾ ਸਿੱਖ ਘੋੜਾ ਲੈ ਕੇ ਆ ਰਿਹਾ ਹੈ ਉਹਦੇ ਨਾਲ ਬਹੁਤ ਸਾਰੀਆਂ ਕਾਬਲ ਦੀਆਂ ਸਿੱਖ ਸੰਗਤਾਂ ਵੀ ਚੱਲ ਕੇ ਆ ਰਹੀਆਂ ਹਨ।
ਮੈਂ ਸੁਧ ਇਤ ਪਹੁੰਚਿਓ ਉਤਲਾਵਤ।
ਮੈਂ ਤੁਹਾਨੂੰ ਇਹ ਸੁਧ ਖਬਰ ਦੇਣ ਵਾਸਤੇ ਬੜੀ ਛੇਤੀ ਦੇ ਨਾਲ ਚੱਲ ਕੇ ਆਇਆ ਹਾਂ।
ਸੁਨਤ ਸ਼ਾਹ ਕੁਛ ਸੈਨ ਪਠਾਈ।
ਇਹ ਸੁਣ ਕੇ ਜਦੋਂ ਇਹ ਵਜ਼ੀਰ ਦਾ ਭੇਜਿਆ ਹੋਇਆ ਆਦਮੀ ਖਤ ਲੈ ਕੇ ਪਹੁੰਚਿਆ, ਪੜ੍ਹਿਆ, ਬਾਦਸ਼ਾਹ ਬੜਾ ਖੁਸ਼ ਹੋਇਆ। ਉਹ ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰੋਗੇ।